ਗੁਰੂ ਸਾਹਿਬ ਜੀਓ, ਗੁਰੂ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰ ਗੋਬਿੰਦ Hari Rai Hare Krishna Guru Tegh Bahadur Chand Dasve Govind Singh Guru Namo Charne Arvind ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ ਇਕ ਅੰਕਾਰਾ ਸਤਿਗੁਰੂ ਤਿਹੇ ਪ੍ਰਸਾਦ ਸਚ ਹੋਇ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਇ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋ
ਵਾਹਿਗੁਰੂ ਸਾਹਿਬ ਜੀਓ ਦੋਹਰਾ ਸਤਿਗੁਰ ਹਰ ਗੋਬਿੰਦ ਜੀ ਬੜੇ ਬਹਾਦੁਰ ਧੀਰ ਮਾਰ ਨਿਕਾਸਿਓ ਖਾਨ ਕੋ ਲਖ ਨਿੰਦਕ ਬੇਪੀਰ ਸਤਿਗੁਰ ਹਰ ਗੋਬਿੰਦ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ ਆਪਾਂ ਸੰਗਤ ਰੂਪ ਵਿੱਚ ਜੁੜ ਕੇ ਛੇਵੇਂ ਪਾਤਸ਼ਾਹ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਦਾ ਜੋ ਕਾਫੀ ਸਮੇਂ ਤੋਂ ਮੁੜ ਤੋਂ ਇਤਿਹਾਸ ਵਿੱਚ ਪ੍ਰਸੰਗ ਚੱਲਿਆ ਹੋਇਆ ਰਲ ਮਿਲ ਕੇ ਸਰਵਣ ਕਰਦੇ ਹਾਂ। ਕੱਲ ਦਾ ਸੰਗਰਾਂਦ ਦਾ ਦਿਹਾੜਾ ਹੋਣ ਕਰਕੇ ਆਪਾਂ ਗੁਰੂ ਕਾ ਇਤਿਹਾਸ ਨਹੀਂ ਪੜ੍ਹ ਸੁਣ ਸਕੇ, ਕਿਉਂਕਿ 12 ਮਾਹਾਂ ਦੇ ਸੰਪੂਰਨ ਪਾਠ ਤੋਂ ਉਪਰੰਤ ਸੰਗਰਾਂਦ ਦਾ ਦਿਹਾੜਾ ਜਾਣ ਕੇ ਜੋ ਅੱਸੂ ਦਾ ਮਹੀਨਾ ਚੜ੍ਹਿਆ, ਕੱਲ ਅੱਸੂ ਦੇ ਮਹੀਨੇ ਦੁਆਰਾ ਜੋ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਪਵਿੱਤਰ ਬਾਣੀ ਰਾਹੀਂ ਉਪਦੇਸ਼ ਦਿੱਤਾ, ਉਹਦੀ ਆਪਾਂ ਵਿਚਾਰ ਕਰਕਰਾਰੀ ਲਾਭ ਲੈ ਲਿਆ ਸੀ। ਪਰਸੋਂ ਆਪਾਂ ਇਤਿਹਾਸ ਇਸ ਤਰ੍ਹਾਂ ਪੜ੍ਹਿਆ ਸੀ, ਉਹ ਅੱਜ ਆ ਰਿਹਾ ਇਤਿਹਾਸ ਵਿੱਚ ਜਿਹੜਾ ਪ੍ਰਸੰਗ ਉਹਦੇ ਨਾਲ ਲੜੀ ਜੋੜਨ ਵਾਸਤੇ ਥੋੜੇ ਜਿਹੇ ਰੂਪ ਦੇ ਵਿੱਚ ਪਰਸੋਂ ਵਾਲਾ ਜਿਹੜਾ ਪ੍ਰਸੰਗ ਹੈ ਦੁਬਾਰਾ ਸੁਣਾਇਆ ਜਾ ਰਿਹਾ ਹੈ। ਜਿਵੇਂ ਕਾਲੇ ਖਾਂ ਪਿਸ਼ੌਰ ਦਾ ਸੂਬੇ ਦਾ ਭੇਜਿਆ ਹੋਇਆ ਜਿਹੜਾ ਅਨਵਰ ਖੋਜਿਆ ਹੈ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਕੋਲ, ਕਿੰਨੀ ਕੁ ਫੌਜ ਹੈ, ਕਿੰਨਾ ਕੁ ਗੋਲੀ ਸ਼ਿਕ ਹੈ, ਕਿੰਨੀ ਕੁ ਤਿਆਰੀ ਹੈ, ਉਹ ਸਾਰਾ ਭੇਤ ਲੈਣ ਵਾਸਤੇ ਆਇਆ ਸੀ। ਕਿਉਂਕਿ ਪਹਿਲਾਂ ਵੀ ਇਹ ਵਜ਼ੀਰ ਖਾਂ ਦੇ ਨਾਲ ਆਉਂਦਾ ਜਾਂਦਾ ਰਹਿੰਦਾ ਸੀ, ਜਿਸ ਕਰਕੇ ਗੁਰੂ ਹਰਗੋਬਿੰਦ ਸਾਹਿਬ ਨੂੰ ਕੋਈ ਪਤਾ ਨਾ ਚੱਲ ਜਾਏ ਵੀ ਇਹ ਕੋਈ ਜੰਗਜਰ ਦਾ ਭੇਤ ਲੈਣ ਆਇਆ ਹੈ, ਉਹ ਜਾਣੋ ਪਛਾਣੋ ਨਹੀਂ ਭੇਜਿਆ ਸੀ। ਰਿਸ ਵਾਰ ਹੈ ਬੇਮੁਖ ਬੇਪੀਰਾ ਹੋ ਕੇ ਆ ਰਿਹਾ ਹੈ ਜਿਸ ਕਰਕੇ ਇਹਨੂੰ ਗੁਰੂ ਮਹਾਰਾਜ ਨੇ ਅੰਤਰਜਾਮੀ ਨੇ ਮੂੰਹ ਨਹੀਂ ਲਾਇਆ ਹੈ ਉਸ ਵੇਲੇ ਕਹਿਣ ਲੱਗਿਆ ਮਹਾਰਾਜ ਪਹਿਲਾਂ ਜਦੋਂ ਮੈਂ ਆਉਂਦਾ ਸੀ ਉਸ ਵੇਲੇ ਆਪ ਬੜੇ ਪ੍ਰੇਮ ਪਿਆਰ ਨਾਲ ਮੈਨੂੰ ਕੋਲ ਬਿਠਾ ਲਿਆ ਕਰਦੇ ਆਸ ਨਾਲ ਬਚਨ ਬਿਲਾਸ ਕਰਦੇ ਇਤਨੀ ਵਾਰੀ ਮਹਾਰਾਜ ਕੋਈ ਗੱਲਬਾਤ ਹੀ ਨਹੀਂ ਕਰ ਰਹੇ ਕੀ ਗੱਲ ਹੋ ਗਈ ਕਿਉਂ ਨਾਰਾਜ਼ ਹੋ ਗਏ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿਣ ਲੱਗੇ ਵੀ ਅਨਵਰ ਖਾਂ ਹੋ ਜੇ ਕਹੋ ਤੈ ਵੀ ਜਿਹੜੀ ਪ੍ਰੀਤੀ ਦੀ ਰੀਤੀ ਹੈ ਦੁੱਧ ਤੇ ਪਾਣੀ ਵਰਗੀ ਹੁੰਦੀ ਹੈ ਦੁੱਧ ਤੇ ਪਾਣੀ ਇਕੱਠਿਆ ਹੋ ਜਾਂਦੇ ਕਮਿਕ ਹੋ ਜਾਂਦੇ ਪਰ ਬਈ ਜੇ ਉਸੇ ਦੁੱਧ ਪਾਣੀ ਰਲੇ ਵਿਚ ਇਕ ਮਿਕ ਹੋਏ ਕਾਂਜੀ ਪਾ ਦਈਏ ਖਟਿਆਈ ਹੋ ਪਾ ਦਈਏ ਫਿਰ ਉਹ ਪਾਣੀ ਤੇ ਦੁੱਧ ਵੱਖਰਾ ਵੱਖਰਾ ਹੋ ਜਾਂਦਾ ਫੁੱਟ ਜਾਂਦੇ ਨੇ ਪਾਟ ਜਾਂਦੇ ਨੇ ਐਵੇਂ ਜਿੱਥੇ ਪ੍ਰੀਤੀ ਹੋਵੇ ਉੱਥੇ ਵਿਚ ਕਹਿੰਦੇ ਕਾਂਜੀ ਵਾਂਗ ਦੂਜੀ ਜਿਹੜੀ ਬੇਪ੍ਰਤੀ ਤੇ ਬੇਮੁਖਤਾਈ ਹੈ ਇਹ ਕਾਂਜੀ ਪਾ ਦਈਏ ਫਿਰ ਉਹ ਨੀ ਗੱਲ ਰਹਿੰਦੀ ਹੈ ਹੁਣ ਤੂੰ ਜਾਣ ਕੇ ਚੁੱਪ ਕਰ ਜਾ ਹੁਣ ਤੂੰ ਜਿਵੇਂ ਪਹਿਲਾਂ ਆਉਂਦਾ ਹੁੰਦਾ ਸੀ ਨਾ ਉਸ ਢੰਗ ਨਾਲ ਨੀ ਆਇਆ ਹੈ ਸਮਝ ਤਾਂ ਗਿਆ ਹੈ ਵੀ ਪਰ ਫਿਰ ਵੀ ਅੰਦਰ ਖਿਆਲ ਕਰਦਾ ਵੀ ਜੇ ਗੁਰੂ ਮਹਾਰਾਜ ਨੂੰ ਕੋਈ ਬੁਲਾਉਂਦੇ ਚਲਾਉਂਦੇ ਰਹਾਂ ਤਾਂ ਫਿਰ ਤਾਂ ਕੋਈ ਇਹਨਾਂ ਦਾ ਭੇਤ ਮਿਲਦਾ ਰਹੂ ਇਸ ਤਰ੍ਹਾਂ ਬੈਠੇ ਰਹੇ ਫਿਰ ਤਾਂ ਗੱਲ ਨੀ ਹੋਣੀ ਕੋਈ ਸੁਨਿਆਰਾ ਸਿੱਖ ਸੀ ਉਹਨੇ ਕਿਤੇ ਲਿਆ ਕੇ ਚੌਪੜ ਮਹਾਰਾਜ ਨੂੰ ਭੇਟਾ ਕਰ ਦਿੱਤਾ ਸੋਨੇ ਦੀਆਂ ਨਰਦਾਂ ਸੋਨੇ ਦੇ ਡਾਲਣੇ ਗੁਰੂ ਮਹਾਰਾਜ ਨੇ ਚੁੱਕ ਚੁਕਾ ਕੇ ਲਪੇਟ ਕੇ ਜੇ ਗੋਡੇ ਦੇ ਹੇਠ ਰੱਖ ਲਿਆ ਹੈ ਫਿਰ ਇਹਨੇ ਗੱਲ ਕਹੀ ਮਹਾਰਾਜ ਅਗਰ ਸਿੱਖਾਂ ਦੀਆਂ ਭੇਟਾਂ ਲਈ ਜਾਂਦੇ ਆਪ ਚੌਪੜ ਜਾ ਲਿਆ ਇਹਨੂੰ ਚੁੱਕ ਕੇ ਗੋਡੇ ਹੇਠ ਰੱਖ ਲਿਆ ਹੈ ਇਹ ਮਹਾਰਾਜ ਖੇਡੋ ਮੈਂ ਤੁਹਾਡੇ ਨਾਲ ਇਹ ਖੇਡ ਕਰਨਾ ਚਾਹੁੰਦਾ ਚੌਪੜ ਰਾਹੀਂ ਮਹਾਰਾਜ ਕਹਿੰਦੇ ਤਾਂ ਜੋ ਅਰਗੇ ਲੋਕ ਜੂਆ ਖੇਡਦੇ ਹੁੰਦੇ ਚੌਪੜ ਖੇਡਦੇ ਜਿਵੇਂ ਹੀ ਅੱਲਾ ਤਾਲਾ ਦੇ ਜਿਹੜੇ ਫਕੀਰ ਹੁੰਦੇ ਉਹਨਾਂ ਦਾ ਜੂਆ ਖੇਡਣ ਨਾਲ ਕੀ ਕੰਮ ਕਹਿਣ ਲੱਗਾ ਜੀ ਜਦੋਂ ਗੁਰੂ ਘਰ ਹੈ ਇੱਥੇ ਹਰ ਇੱਕ ਇੱਛਾ ਪੂਰੀ ਹੁੰਦੀ ਹੈ ਇਸ ਕਰਕੇ ਮੇਰੀ ਇਹ ਇੱਛਾ ਵੀ ਮੇਰੇ ਨਾਲ ਤੁਸੀਂ ਚੌਪੜ ਖੇਡ ਲਓ ਅੰਦਰ ਖਿਆਲ ਸੀ ਚਲੋ ਮੈਂ ਜਿਹੜਾ ਚੌਪੜ ਖੇਲਣ ਜਾਣਦਾ ਗੁਰੂ ਨੂੰ ਕਿਹੜਾ ਆਉਂਦਾ ਹੈ ਇਹਦੇ ਵਿੱਚ ਹੋਰ ਨਹੀਂ ਤਾਂ ਹੋਰ ਤਾਂ ਮਾਇਆ ਤਾਂ ਹਰਾਉਣਗੇ ਨਾ ਇਹ ਮਾਇਆ ਤਾਂ ਲਵਾਂਗੇ ਇਹਨਾਂ ਨੂੰ ਹੁਣ ਗੁਰੂ ਹਰਗੋਬਿੰਦ ਸਾਹਿਬ ਜੀ ਪਰਮੇਸ਼ਰ ਰੂਪ ਹੈ ਉਹਨਾਂ ਨੂੰ ਕੀ ਹੈ ਜਿਹਨਾਂ ਨੂੰ ਆਕਾਸ਼ਾਂ ਪਤਾਲਾਂ ਦਾ ਸਾਰਿਆਂ ਥਾਵਾਂ ਦਾ ਹੀ ਪਤਾ ਤੇ ਆ ਕੀ ਗੱਲ ਹੈ ਕਹਿੰਦੇ ਵੀ ਜੇ ਤੂੰ ਐਸਾ ਕਰਨਾ ਹੀ ਹੈ ਫਿਰ ਬਈ ਕੋਈ ਮਾਇਆ ਮੋਇਆ ਜਿਵੇਂ ਜਵਾਰ ਕੇ ਦਾ ਗੱਲੇ ਤੇ ਲਾਉਂਦੇ ਆਉਂ ਨਹੀਂ ਕਹਿੰਦਾ ਇਹ ਤਾਂ ਨਹੀਂ ਜੀ ਇਹ ਵੀ ਇੱਛਾ ਵੀ ਮੈਂ ਗੱਲੇ ਤੇ ਰੁਪਈਆ ਵੀ ਲਾਉਣਾ ਹੈ ਤੇ 500 ਰੁਪਈਆ ਲਾ ਤਾ ਬੜਾ ਹੀ ਚੁਸਤੀ ਚਲਾਕੀ ਜੀ ਕਰ ਰਿਹਾ ਜਵਾਰੀਏ ਲੋਕ ਕਰਦੇ ਹੀ ਹੁੰਦੇ ਗੁਰੂ ਮਹਾਰਾਜ ਨੇ ਇੱਕ ਨਹੀਂ ਚੱਲਣ ਦਿੱਤੀ ਇਹਦੀ ਚੁਸਤੀ ਚਲਾਕੀ 500 ਰੁਪਈਆ ਹਾਰ ਗਿਆ ਫਿਰ ਦਾਤਾ ਫਿਰ ਉਹਦੇ ਵਿੱਚ ਵੀ ਹਾਰਿਆ ਤੀਜੀ ਵਾਰੀ ਵੀ ਬਾਜੀ ਜੀ ਹਾਰ ਗਿਆ ਅਖੀਰੇ ਫਿਰ ਅੰਦਰੋਂ ਅੰਦਰੀ ਬਹੁਤ ਧੋਖਾ ਹੋ ਗਿਆ ਹੋਰ ਤਾਂ ਕੁਝ ਨਹੀਂ ਚੱਲਿਆ ਹੈ ਤੇ ਚੌਪੜ ਜਾ ਚੱਕ ਕੇ ਮੁੱਦਾ ਕਰਤਾ ਕਹਿਣ ਲੱਗਿਆ ਐਵੇਂ ਤੁਸੀਂ ਝੂਠ ਮੂਠ ਦੇ ਪੀਰ ਬਣੇ ਬੈਠੇ ਹੋ ਤੁਹਾਡੇ ਘਰ ਤਾਂ ਬੜਾ ਝੂਠ ਮੂਠ ਹੈ ਬਾਜੀ ਖੇਲਦੇ ਵੀ ਤੁਸੀਂ ਅੱਜ ਕਰੀ ਜਾਂਦੇ ਐਸਾ ਕੁਝ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿਣ ਲੱਗੇ ਇਹ ਤਾਂ ਵੀ ਤੁਹਾਡੇ ਘਰਾਂ ਵਿਚ ਝੂਠ ਮੂਠ ਹੈ ਇਹ ਗੁਰੂ ਨਾਨਕ ਦਾ ਘਰ ਇੱਥੇ ਤਾਂ ਨਿਰੋਲ ਸੱਚ ਹੀ ਸੱਚ ਹੈ ਕਹਿਣ ਲੱਗਿਆ ਨਹੀਂ ਜੀ ਐਵੇਂ ਤੁਸੀਂ ਝੂਠ ਮੂਠ ਦੇ ਫਕੀਰ ਬਣੇ ਹੋਏ ਨਹੀਂ ਅੱਲਾ ਤਾਲਾ ਦੇ ਦੇਖੋ ਤੁਹਾਡੇ ਅੰਦਰ ਤਾਂ ਭੋਰਾ ਮਾਤਰ ਦਈ ਹੀ ਨਹੀਂ ਹੈ, ਤਰਸੀ ਹੈ ਨਹੀਂ ਹੈ, ਕੰਮ ਹੀ ਤੁਸੀਂ ਬਹੁਤ ਗਲਤ ਕੀਤੇ ਆ। ਚੰਦੂ ਵਿਚਾਰੇ ਨੂੰ ਐਵੇਂ ਹੀ ਤਰਸਾ ਤਰਸਾ ਕੇ ਬਹੁਤ ਔਖਾ ਕਰਕੇ ਮਾਰਿਆ। ਕੋਈ ਐਸਾ ਇਨਸਾਨ ਕਰਦਾ ਕਿਸੇ ਨਾਲ ਜਿਵੇਂ ਤੁਸੀਂ ਕੀਤੀ ਉਹ ਦੀਵਾਨ ਨਾਲ? ਇਹ ਉਹ ਫਕੀਰ ਨਹੀਂ ਐਸਾ ਕੁਝ ਕਰਦੇ। ਮਹਾਰਾਜ ਕਹਿੰਦੇ ਉਹ ਤਾਂ ਉਹਦੀ ਕੀਤੀ ਦਾ ਫਲ ਭੁਗਤਾਇਆ, ਇਹੋ ਜਿਹਾ ਮੂੰਹ ਉਹ ਜਿਹੀ ਚਪੇੜ ਮਾਰੀ ਹੈ, ਇਸ ਕਰਕੇ ਉਹਦੀ ਕੀਤੀ ਦਾ ਫਲ ਭੁਗਤਾਇਆ ਹੈ, ਹੋਰ ਨਹੀਂ। ਹੋਰ ਜਿਹੜੀ ਹੈ ਤੁਸੀਂ ਰਸਤੋਂ ਰਾਏ ਕਾਜੀ ਦੀ ਲੜਕੀ ਸੀ ਉਹਨੂੰ ਸ੍ਰੀ ਅੰਮ੍ਰਿਤਸਰ ਲੈ ਆਏ, ਇਹੋ ਜਿਹੇ ਤੁਹਾਡੇ ਗਲਤ ਕੰਮ। ਹੋਰ ਕੋਈ ਪੁੱਠਾ ਸਜ਼ਾ ਬੋਲਿਆ? ਅਖੀਰੀ ਫਿਰ ਕਹਿਣ ਲੱਗਾ ਤੁਸੀਂ ਤਾਂ ਹੋਣਾ ਹੀ ਸੀ ਇਹੋ ਜਿਹੇ, ਤੁਹਾਡੇ ਤੋਂ ਇਹ ਅਨੁਮਾਨ ਹੁੰਦਾ ਤੁਹਾਡੇ ਜਿਹੜੇ ਪਹਿਲੇ ਸਤਿਗੁਰੂ ਹੋਏ ਉਹ ਵੀ ਇਹ ਜਿਹੀ ਸੀ। ਜਦੋਂ ਬਸ ਅੱਗੇ ਵਧਿਆ ਫਿਰ ਮਹਾਰਾਜ ਵੀਰ ਰਸ ਵਿੱਚ ਆ ਗਏ। ਬਿਧੀ ਚੰਦ ਨੂੰ ਕਿਹਾ ਵੀ ਹੁਣ ਉਹਨੂੰ ਫੜ ਲਓ, ਜਿਸ ਮੂੰਹ ਨਾਲ ਇਹਨੇ ਗੁਰੂ ਨਾਨਕ ਸਾਹਿਬ ਬਾਕੀ ਸਤਿਗੁਰਾਂ ਦੀ ਨਿੰਦਿਆ ਕੀਤੀ ਮਾੜਾ ਕਿਹਾ, ਉਹ ਮੂੰਹ ਤੇ ਚੰਗੀ ਤਰ੍ਹਾਂ ਟਕਾ ਟਕਾ ਕੇ ਛਿੱਤਰ ਪਾਉ ਲਾ ਕਰੋ, ਚੰਗਾ ਚਾਟਾ ਛਕਾਓ ਇਸ ਨੂੰ। ਹਾਂ ਸਿੱਖ ਤਾਂ ਵੀ ਕੰਮ ਲੱਭਦਾ ਹੀ ਹੈ, ਹੋਰ ਤਾਂ ਭਾਵੇਂ ਬਾਣੀ ਪੜ ਹੋਵੇ ਨਾ ਹੋਵੇ, ਡੰਗ ਡੁੰਗ ਉਸੇ ਨੇ ਬਹੁਤ ਤਕੜੇ ਹੈ। ਉਸਦੇ ਮੁਸ਼ਕਾਂ ਦੇ ਲਈਆਂ ਪੱਗ ਜੀ ਲਾ ਲਈਏ, ਦੇ ਤੇਰੀ ਛਿੱਤਰ ਮੂੰਹ ਤੇ ਮਾਰੀ ਜਾਂਦੇ, ਕੁਸਨ ਮੁੱਕੀ ਠੋਕੀ ਜਾਂਦੇ, ਚੰਗਾ ਤਕੜਾ ਪੂਰਾ ਇੱਕ ਚਾਟਾ ਛਕਾ ਦਿੱਤਾ ਹੈ, ਹੋਸ਼ ਭੁਲਾਤੀ ਮਾਰ ਮਾਰ ਕੇ। ਅਖੀਰ ਜਾਤੀ ਮਲਕ ਬ੍ਰਹਮਣ ਸੀ ਹੈ ਸੂਰਵੀਰ ਸੀ, ਇਹਨੂੰ ਤਰਸ ਜਾਇਆ ਵੀ ਐਵੇਂ ਮਰਜੂ ਇੱਥੇ ਵਾਧੂ ਪਊ ਇਹ। ਮਹਾਰਾਜ ਅੱਗੇ ਬੇਨਤੀ ਕਰਕੇ ਇਹਨੂੰ ਛਿਟਾਸਾ, ਫੇਰ ਵੀ ਇਹ ਨੀਤੀ ਵਰਤਣ ਲੱਗਿਆ ਵੀ ਇਹ ਜਿਹੜੀ ਮੇਰੀ ਇੱਜ਼ਤ ਰੋਹ ਇੱਥੇ ਲਾਈ ਮੈਨੂੰ ਕੁੱਟਿਆ ਫੁੱਟਿਆ ਨਾ, ਇਹ ਕਾਲੇ ਨੂੰ ਸੂਬੇ ਨੂੰ ਨੀ ਪਤਾ ਚੱਲਣਾ ਚਾਹੁੰਦਾ, ਬਦਲਾ ਲੈ ਗਏ ਆਪਾਂ ਵੀ ਲਿਆ ਕੇ ਉਹਨਾਂ ਨੂੰ ਹੁਣੇ ਚੜਾ ਗਏ। ਤੇ ਰਾਤੋ ਰਾਤ ਗੁਰੂ ਕੀ ਫੌਜ ਨੂੰ ਮਾਰ ਦਈਏ ਤੇ ਦਿਨ ਚੜ੍ਹਦੇ ਨਾਲ ਗੁਰੂ ਨੂੰ ਫੜ ਕੇ ਸ਼ਾਹਜਹਾਂ ਦੇ ਕੋਲ ਲੈ ਜੇ, ਬਸ ਫਿਰ ਮੇਰਾ ਇਹ ਬਦਲਾ ਆਈ ਜਾਏ, ਪਲਟਾ ਆਈ ਜਾਏਗਾ। ਸੋਚ ਕੇ ਗਿਆ ਤੇ ਕਾਲੇ ਖਾਂ ਨੂੰ ਕਹਿੰਦਾ ਉੱਥੇ ਤਾਂ ਕੋਈ ਪਤਾ ਹੀ ਨਹੀਂ ਗੁਰੂ ਨੂੰ, ਔਰ ਸੁੱਤੇ ਪਏ ਆ, ਬਸ ਇਹੀ ਆ ਵੀ ਰਾਤ ਨੂੰ ਜਾਈਏ ਤੇ ਸੁੱਤਿਆਂ ਹੀ ਦੱਬ ਲਈਏ, ਉਹਨਾਂ ਨੂੰ ਮਾਰ ਦਈਏ, ਗੁਰੂ ਨੂੰ ਬਸ ਪਿੰਦੇ ਖਾਂ ਨੇ ਫੜ ਲੈਣਾ ਚਾਹੁੰਦੇ ਨੇ, ਕਹੀ ਰਿਹਾ ਕੁਝ ਨੀ ਦੇਖਣਾ ਚਾਹੀਦਾ, ਛੇਤੀ ਕਰੋ ਬਸ ਇੱਥੋਂ ਚੱਲੋ ਤੇ ਰਾਤੋ ਰਾਤ ਜਾ ਕੇ ਉੱਥੇ ਹੱਲਾ ਬੋਲੋ, ਕਿਉਂ ਕਹਿ ਕੇ ਚੜਾ ਲਿਆ ਸੀ। ਜਿਸ ਤਰ੍ਹਾਂ ਇਹ ਜਿਹੜੀ ਫੌਜ ਹੈ ਚੜ ਕੇ ਆਈ ਤੇ ਜੰਗ ਯੁੱਧ ਸ਼ੁਰੂ ਹੋਇਆ, ਇੱਥੇ ਕਰਤਾਰਪੁਰ ਸਾਹਿਬ ਕੇ ਅੱਜ ਪ੍ਰਸੰਗ ਆ ਰਿਹਾ ਹੈ। ਉਹ ਜਿਵੇਂ ਵੀ ਆਉਂਦਾ ਸੀ ਮਨ ਲਾ ਕੇ ਸੁਣੀਏ ਜੀ।
ਸਤਿਗੁਰ ਹਰਗੋਬਿੰਦ ਜੀ।
ਹਾਂ ਸਵਾਏ ਮਨ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ,
ਵੱਡੇ ਬਹਾਦੁਰ ਧੀਰ,
ਬਹੁਤ ਹੀ ਤਕੜੇ ਬਹਾਦੁਰ ਸੂਰਵੀਰ ਹਨ ਤੇ ਬੜੇ ਧੀਰ ਦੇ ਧਾਰੀ ਵੀ ਹਨ।
ਮਾਰ ਨਿਕਾਸਿਓ ਖਾਨ ਕੋ,
ਪਹਿਲਾਂ ਤਾਂ ਜਿਹੜਾ ਪਿੰਦੇ ਖਾਂ ਸੀ ਉਹਨੂੰ ਮਾਰ ਕੇ ਕੱਢਿਆ ਤੱਕੇ, ਹੁਣ ਆ ਜਿਹੜਾ ਅਨਵਰ ਖਾਨ ਸੀ ਇਹਨੂੰ ਕਹਿੰਦੇ ਚੰਗੀ ਤਰ੍ਹਾਂ ਕਹਿੰਦੇ ਛਿੱਤਰਾਂ ਦੀ ਮਾਰ ਕਰਕੇ ਕਿਸੁਨ ਮੁੰਦੀ ਨਾਲ ਚੰਗਾ ਚਾਟਾ ਛਕਾ ਕੇ ਇਹਨੂੰ ਵੀ ਆਪਣੀ ਸਭਾ ਵਿਚੋਂ ਕੱਢ ਦਿੱਤਾ, ਧੱਕ ਦਿੱਤਾ ਹੈ।
ਲੱਖ ਨਿੰਦਕ ਬੇਪੀਰ,
ਇਹ ਗੁਰੂ ਘਰ ਦਾ ਬਹੁਤ ਵੱਡਾ ਨਿੰਦਕ ਹੈ ਤੇ ਇਹ ਬਹੁਤ ਵੱਡਾ ਬੇਪੀਰਾ ਹੈ। ਵੇਖੋ ਪਹਿਲਾਂ ਆਉਂਦਾ ਚਾਹੁੰਦਾ ਰਿਹਾ ਤੇ ਫੇਰ ਵੇਖ ਲੋ ਕੋਈ ਅੰਦਰ ਭਾਵਨਾ ਨਹੀਂ, ਸ਼ਰਧ ਨਹੀਂ, ਬੇਪੀਰਾ ਹੀ ਹੈ। ਗੁਰੂ ਘਰ ਵਿਚ ਆ ਕੇ ਗੁਰੂ ਦੀ ਨਿੰਦਿਆ ਕਰਦਾ ਪੈਂਦਾ ਖੰਦ ਵੀ ਨਿੰਦ ਕੀ ਬੇਪੀ ਰਹੀ ਸੀ, ਉੱਥੇ ਹੀ ਖਾ ਪੀ ਕੇ ਉੱਥੇ ਹੀ ਇਹ ਆ ਕੁਛ ਕਰ ਰਿਹਾ, ਚੜ ਕੇ ਆ ਰਿਹਾ ਹੈ। ਉਹ ਕਹਿੰਦੇ ਦੋਹਾਂ ਨੂੰ ਗੁਰੂ ਘਰ ਦੇ ਨਿੰਦਕ ਤੇ ਬੀ ਮੀਰੀ ਜਾਣ ਕੇ ਗੁਰੂ ਹਰਗੋਬਿੰਦ ਸਾਹਿਬ ਨੇ ਆਪਣੀ ਸਭਾ ਵਿਚੋਂ ਚੰਗੀ ਤਰ੍ਹਾਂ ਮਾਰ ਕੁਟਾ ਕੇ ਸੋਧਾ ਲਾ ਕੇ ਕਢਾ ਦਿੱਤੇ ਨੇ।
ਪਾਦੜੀ ਛੰਦ ਕਰ ਖਾਨ ਪਾਨ ਸਾਵਧਾਨ ਵੀਰ,
ਇਧਰ ਜਿੰਨੇ ਗੁਰੂ ਮਹਾਰਾਜ ਦੇ ਸੂਰ ਵੀਰ ਹੈ ਉਹ ਅੰਮ੍ਰਿਤ ਵੇੜਾ ਹੋਇਆ ਹੋ ਕੇ ਇਸ਼ਨਾਨ ਆਦਿ ਦੀ ਕਿਰਿਆ ਕਰਕੇ ਖਾਣਾ ਪੀਣਾ ਕਰਕੇ ਪ੍ਰਸ਼ਾਦਾ ਪਾਣੀ
ਕਰਤਾਰਪੁਰੇ ਚਾਹ ਦਿਸ਼ਨ ਪੀਰ,
ਕਰਤਾਰਪੁਰ ਸਾਹਿਬ ਦੇ ਚਾਰੇ ਤਰਫੀ ਗੁਰਸਿੱਖ ਸੂਰਬਾਨ ਦੀ ਬੜੀ ਭੀੜ ਹੈ, ਹਰ ਪਾਸੇ ਚੱਕਰ ਕੱਟ ਰਹੇ
ਹੋਏ। ਸਨਦ ਬਦ ਭਟ ਅਰਧ ਜੋਏ,
ਜਿਹੜੇ ਕੋਈ ਅੱਧੇ ਸੂਰਵੀਰ ਸੀ ਉਹ ਤੈਨ ਚੰਗੀ ਤਾਂ ਤਿਆਰ ਪ੍ਰਤਿਆਰ ਹੋ ਗਏ।
ਜਿਸ ਰਾਮ ਹੇਤ ਲਿਹ ਅਰਧ ਸੋਏ,
ਗੁਰੂ ਮਹਾਰਾਜ ਨੇ ਕਿਹਾ ਵੀ ਰਾਤ ਦਾ ਸਮਾਂ ਆ ਗਿਆ ਜਿਸ ਕਰਕੇ ਅੱਧੇ ਕੇ ਬਈ ਤੁਸੀਂ ਸੂਰਵੀਰ ਆਰਾਮ ਕਰ ਲੋ ਸੌ ਲੋ।
ਤੁਰਕਾਨ ਸੈਨ ਤੇ ਬਨ ਸੁਚੇਤ,
ਮਹਾਰਾਜ ਨੇ ਕਿਹਾ ਵੀ ਅਨਵਰ ਖਾ ਗਿਆ, ਇਸ ਨੇ ਹੁਣੇ ਹੀ ਫੌਜਾਂ ਚੜ ਕੇ ਲੈ ਆਉਣੀਆਂ ਹਨ, ਇਸ ਕਰਕੇ ਮੁਸਲਮਾਨਾਂ ਦੀ ਫੌਜਾਂ ਤੋਂ ਸਾਵਧਾਨ ਬਣ ਕੇ ਰਹਿਣਾ, ਸਤਰਕ ਰਹਿਣਾ ਹੈ।
ਸੁਨ ਸ਼ਬਦ ਉਨਹੋ ਸਭ ਜੰਗ ਹੇਤ, ਸੁਨ ਜੰਗ ਉਠੋ
ਹੈ, ਉਨਹੋ ਨੀ ਉਠੋ ਹੈ,
ਸੁਨ ਸ਼ਬਦ ਉਠੋ ਸਭ ਜੰਗ ਹੇਤ।
ਹਾਂ, ਜਦੋਂ ਕਹਿੰਦੇ ਤੁਸੀਂ ਕੋਈ ਆਵਾਜ਼ਾਂ ਸੁਣੋ, ਨਗਾਰਾ ਵੱਜਦਾ ਸੁਣੋ, ਕੋਈ ਹੋਰ ਗੋਲੀ ਛਿੱਕੇ ਦਾ ਫਿਰੂਰ ਦਾ ਫੈਰ ਸੁਣੋ, ਉਸੇ ਵੇਲੇ ਕਹਿੰਦੇ ਤੁਸੀਂ ਆਵਾਜ਼ਾਂ ਸੁਣ ਕੇ ਜੰਗ ਕਰਨ ਵਾਸਤੇ ਉੱਠ ਖੜੋਵੋ।
ਗੁਲਕਾਂ ਬਰੂਦ ਲੀਜਹਿ ਸੰਭਾਲ,
ਸੂਰਵੀਰੋ ਜੰਗ ਯੁੱਧ ਕਰਨ ਵਾਸਤੇ ਹੁਣੇ ਤੁਸੀਂ ਆਪਣਾ ਜਿਹੜਾ ਕੋਈ ਬਰੂਦ ਹੈ ਗੋਲੀਆਂ ਉਹ ਆਪਣੇ ਕੋਲ ਸੰਭਾਲ ਕੇ ਲੈ ਲਈਏ।
ਸੁਨ ਸੋਭਟ ਗੁਰੂ ਕੇ ਬਲ ਵਿਸਾਲ,
ਹਾਂ ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਸੁਣ ਕੇ ਜੋ ਬੜੇ ਭਾਰੀ ਸੂਰਵੀਰ ਬਹਾਦਰ ਹਨ।
ਗੁਰ ਹੁਕਮ ਪਾਏ ਹੋਇ ਕੈ ਸੁਚੇਤ,
ਗੁਰੂ ਹਰਗੋਬਿੰਦ ਸਾਹਿਬ ਜੀ ਦਾ ਹੁਕਮ ਪਾ ਕੇ ਮੰਨ ਕੇ ਜਿੰਨੇ ਸੂਰਵੀਰ ਐਨ ਪੂਰੇ ਸਾਵਧਾਨ ਹੋ ਗਏ ਹਨ।
ਗਰਜੇ ਬਿਲੰਦ ਬਡ ਜੰਗ ਹੇਤ,
ਕਹਿੰਦੇ ਜੰਗ ਕਰਨ ਵਾਸਤੇ ਬੜੇ ਭਾਰੀ ਕਹਿੰਦੇ ਗਜੇ ਬੜੇ ਲਲਕਾਰੇ ਮਾਰਨ ਲੱਗੇ ਹਨ।
ਰਹਿ ਸਿਪਰ ਖੜਗ ਕੱਟ ਕਸਨ ਕੀਨ,
ਸੂਰ ਵੀਰਾਂ ਨੇ ਤਲਵਾਰਾਂ ਤੇ ਟਾਲਾਂ ਫੜ ਫੜ ਕੇ ਕਹਿੰਦੇ ਆਪਣੀਆਂ ਐਨ ਕਸ ਲਈਆਂ ਲੱਕਾਂ ਨਾਲ, ਜਿਹੜੀਆਂ ਤਲਵਾਰਾਂ ਹਨ ਉਹ ਵੀ ਤੇ ਹੋਰ ਢਾਲਾਂ ਵੀ ਲੈ ਲਈਆਂ ਹਨ।
ਨਿਜ ਨਿਜ ਤੁਰੰਗ ਪਰ ਪਾਏ ਜੀਨ,
ਆਪੋ ਆਪਣੇ ਚੰਗੇ ਘੋੜਿਆਂ ਪਰ ਚੰਗੀ ਤਰ੍ਹਾਂ ਕਾਠੀਆਂ ਵੀ ਪਾ ਲੈਣਾ ਕੀਤੀਆਂ ਨੇ।
ਹੋਏ ਸਨਦ ਬਦ ਫਿਰ ਤੇ ਚੁਫੇਰ,
ਘੋੜਿਆਂ ਉੱਪਰ ਸਵਾਰ ਹੋ ਕੇ ਐਨ ਪੂਰੇ ਤਿਆਰ ਪ੍ਰਤਿਆਰ ਹੋ ਕੇ ਵਿਚਾਰ ਸ੍ਰੀ ਕਰਤਾਰਪੁਰ ਸਾਹਿਬ ਦੇ ਚਾਰੇ ਤਰਫੀ ਫਿਰ ਰਹੇ ਹਨ।
ਤੁਰਕਾਨ ਹਾਨ ਰਣ ਚਹਿ ਬਡੇਰ,
ਮੁਸਲਮਾਨਾਂ ਦੀ ਫੌਜ ਨੂੰ ਨਾਸ ਕਰਨ ਵਾਸਤੇ ਬੜਾ ਭਾਰੀ ਜੰਗ ਚਾਹੁੰਦੇ ਹੋਏ,
ਜਬ ਸਵਾ ਜਾਮ ਰਹਿ ਗਈ ਸੁਰਾਤ,
ਇਧਰ ਜਦੋਂ ਕਹਿੰਦੇ ਸਵਾ ਕਪਹਿਰ ਰਾਤ ਬਾਕੀ ਰਹਿ ਗਈ ਹੈ।
ਗੁਰ ਗਿਰਾ ਪੜਤ ਸਿੱਖ ਫਿਰਤ ਜਾਤ,
ਜਿੰਨੇ ਵੀ ਗੁਰੂ ਕੇ ਸਿੱਖ ਹੈ ਗੁਰਬਾਣੀ ਪੜਦੇ ਫਿਰਦੇ ਤੁਰਦੇ ਹਨ।
ਧੁਨ ਉਠਤ ਊਚ ਸੁਨ ਅੰਤ ਦੂਰ,
ਗੁਰਬਾਣੀ ਦੀ ਜਿਹੜੀ ਆ ਧੁਨੀ ਹੈ ਕਹਿੰਦੇ ਉੱਠ ਰਹੀ ਹੈ, ਬੜੀ ਦੂਰ ਤੱਕ ਸੁਣਾਈ ਦੇ ਰਹੀ ਹੈ, ਭਾਵ ਜਿੱਥੇ ਕਿੱਥੇ ਹਰ ਪਾਸੇ ਗੁਰਸਿੱਖ ਨਿਤਨੇਮ ਦੀ ਬਾਣੀ ਦਾ ਪਾਠ ਕਰਦੇ ਫਿਰਦੇ ਨੇ, ਜਿਹਦੀ ਆਵਾਜ਼ ਬੜੀ ਦੂਰ ਤੱਕ ਸੁਣਾਈ ਦਿੰਦੀ ਹੈ। ਇਤਿਹਾਸ ਵਿੱਚ ਆ ਗਿਆ ਨਾ, ਅੱਜ ਕੱਲ ਆ ਜਿਹੜੇ ਨਵੇਂ ਨੇ ਨਾ ਉੱਠੇ, ਇਹ ਕਹਿੰਦੇ ਨਹੀਂ ਬਾਣੀ ਦਾ ਨਿਤਨੇਮ ਪੜਨ ਦਾ ਕੋਈ ਲੋੜ ਨਹੀਂ ਹੈਗੀ। ਹੋਰ ਹੀ ਗੱਲ ਕਹਿੰਦੇ ਜਿਹੜੀ ਬਾਣੀ ਰੋਜ਼ ਪੜ੍ਹਨੀ ਆ, ਵਾਹਿਗੁਰੂ ਵਾਹਿਗੁਰੂ ਕਰਨਾ, ਕਹਿੰਦੇ ਜਿਵੇਂ ਕਹਿੰਦੇ ਪਸ਼ੂ ਪੁੱਠੇ ਖਾ ਕੇ ਗਾਲੀ ਕਰ ਜਾਂਦਾ, ਕਹਿੰਦੇ ਇਵੇਂ ਗਾਲੀ ਕਰਨੀ ਆ ਦਿੰਦੇ ਗੱਲ, ਇਹ ਇਹਨਾਂ ਦਾ ਗਿਆਨ ਹੈ। ਤਾਂ ਨਾ ਵੀ ਗੁਰ ਸਤਿਗੁਰ ਕਾ ਫਿਰ ਉਠਾਏ ਸੋ ਭਲਕੇ ਉਠਾ ਨਾਮ ਤੇ ਆਵੇ, ਪਦੋਂ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰਨਾਵੇ, ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਰਪ ਪਾਲ ਦੋ ਲੈ ਜਾਵੇ, ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ। ਵਹਿੰਦਿਆਂ ਉੱਠਦਿਆਂ ਹਰਨਾਮ ਧਿਆ, ਇਨ੍ਹਾਂ ਦਾ ਮਤ ਹੀ ਵੱਖਰਾ। ਕਹਿੰਦਾ ਨਹੀਂ, ਰੋਜ਼ ਰੋਜ਼ ਬਾਣੀ ਦਾ ਨਿਤਨੇਮ ਕਰਨ ਦੀ ਲੋੜ ਨਹੀਂ ਹੈ, ਬਾਣੀ ਤੇ ਅਮਲ ਕਰਨਾ ਚਾਹੀਦਾ, ਜੋ ਬਾਣੀ ਕਹਿੰਦੀ ਉਵੇਂ ਕਰਨਾ ਚਾਹੀਦਾ। ਤੇ ਬਾਣੀ ਤਾਂ ਕਹਿ ਰਹੀ ਹੈ ਮੈਂ ਗੁਰਬਾਣੀ ਆਧਾਰ ਹੈ, ਆਵੋ ਸਿੱਖ ਸਤਿਗੁਰੂ ਕੇ ਪਿਆਰੋ ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆ ਸਿਰ ਬਾਣੀ। ਵੀ ਬਾਣੀ ਜਿਵੇਂ ਕਹਿੰਦੀ ਉਵੇਂ ਕਰਨਾ ਚਾਹੀਦਾ, ਤੇ ਉਹ ਆਇਓ ਪੜ੍ਹਨ ਸੁਣਨ ਕੋ ਬਾਣੀ, ਇਹ ਬਾਣੀ ਕਹਿ ਰਹੀ ਹੈ। ਇਹ ਜਿਹੜਾ ਮਨੁੱਖ ਹੈ ਪੁਰਾਣਾ ਧਾਰੀ, ਇਹ ਤਾਂ ਗੁਰਬਾਣੀ ਪੜ੍ਹਨ ਸੁਣਨ ਵਾਸਤੇ ਆਇਆ। ਨਾਮ ਵਿਸਾਰ ਲਗਾਇਆ ਲਾਲਚ ਬਿਰਥਾ ਜਨਮ ਪੁਰਾਣੀ। ਜਿਹੜੀ ਗੁਰਬਾਣੀ ਉਪਦੇਸ਼ ਦੇ ਰਹੀ ਹੈ, ਉਹ ਕਹਿੰਦੇ ਵੀ ਉਹਦੇ ਤੇ ਕਹਿਣਾ ਜੋ ਕਹਿੰਦੀ ਉਹ ਕਰਨਾ ਚਾਹੀਦਾ, ਉਲਟਾ ਉਹ ਤੋਂ ਉਪਦੇਸ਼ ਹੈ। ਕਹਿੰਦੇ ਨਹੀਂ, ਕੋਈ ਨਿਤਨੇਮ ਕਰਨ ਦੀ ਲੋੜ ਨਹੀਂ, ਕੋਈ ਵਾਹਿਗੁਰੂ ਵਾਹਿਗੁਰੂ ਕਰਨ ਦੀ ਲੋੜ ਨਹੀਂ। ਇਹ ਤਾਂ ਪਸ਼ੂ ਕਹਿੰਦੇ ਉਗਾਲੀ ਕਰਦੇ ਪੁੱਠੇ ਖਾ ਕੇ। ਅਸਲ ਵਿਚ ਵੀ ਉਹ ਉਗਾਲੀ ਭਲਾ ਕਿਉਂ ਕਰਦੇ, ਇਹ ਸਾਰਿਆਂ ਨੂੰ ਪਤਾ ਹੈ ਵੀ ਜੇ ਉਹ ਉਗਾਲੀ ਨਾ ਕਰਨ ਪੁੱਠੇ ਹਜਮ ਨਹੀਂ ਹੁੰਦੇ। ਇਸੇ ਤਰ੍ਹਾਂ ਜੇ ਗੁਰੂ ਘਰ ਸਿੱਖ ਬਾਣੀ ਨਹੀਂ ਪੜੂਗੀ, ਉਹਦੇ ਅੰਦਰ ਕਿਵੇਂ ਵਸੂਗੀ? ਹਿਰਦੇ ਵਿਚ ਨਹੀਂ ਵਸੂ, ਨਾਮ ਹਿਰਦੇ ਵਿਚ ਨਹੀਂ ਵਸੂ, ਸੁਰਤ ਨਾਲ ਨਹੀਂ ਸਿਮਰ ਬਾਣੀ ਹੋਊਗਾ। ਇਸ ਕਰਕੇ ਬਾਰ ਬਾਰ ਜੇ ਗੁਰਬਾਣੀ ਕੋਈ ਪੜਦਾ ਨਿਤਨੇਮ ਕਰਦਾ, ਤੇ ਬਾਣੀ ਦਾ ਅੰਦਰ ਨਿਵਾਸ ਹੁੰਦਾ, ਹਿਰਦੇ ਵਿਚ ਵਸਦੀ ਹੈ, ਫਿਰ ਸੁਰਤ ਰਾਹੀਂ ਵੀ ਸਾਰਾ ਕੁਝ ਹੁੰਦਾ ਹੈ। ਇਸ ਕਰਕੇ ਗੁਰਬਾਣੀ ਗਾਵੇ ਭਾਈ ਉਹ ਸਬਰ ਸਦਾ ਸਿਖਦਾਈ ਹੈ, ਗਾਵੋ ਪੜੋ ਸੁਣੋ ਨਿਤ ਭਾਈ, ਇਹ ਮਹਾਰਾਜ ਦੇ ਬਾਣੀ ਰਾਹੀਂ ਉਪਦੇਸ਼ ਹੈ। ਉਸ ਅਨੁਸਾਰ ਹੀ ਕਵੀ ਜੀ ਲਿਖ ਰਿਹਾ ਇਤਿਹਾਸ ਵਿਚ, ਜਿੰਨੇ ਗੁਰੂ ਕੇ ਸਿੱਖ ਹੈ ਉਹ ਕਹਿੰਦੇ ਗੁਰਬਾਣੀ ਉੱਚੀ ਉੱਚੀ ਪੜ੍ਹਦੇ ਫਿਰਦੇ, ਜਾਨੀ ਨਿਤਨੇਮ ਕਰਦੇ ਫਿਰ ਰਹੇ ਹਨ।
ਕਰਤਾਰਪੁਰੇ ਚਾਹ ਗਿਰਦ ਪੂਰ,
ਜਿਹੜਾ ਕਰਤਾਰਪੁਰ ਸਾਹਿਬ ਉਹਦੇ ਚਾਰ ਸ਼ਫੇਰੇ ਹੀ ਬਹੁਤ ਹੀ।
ਜਬ ਸੁਣੀ ਆਨ ਤੁਰ ਕਾਨ ਕਾਨ,
ਜਦੋਂ ਇਹ ਗੁਰਬਾਣੀ ਦੀ ਜਿਹੜੀ ਆਵਾਜ਼ ਹੈ ਨਾ, ਜਦੋਂ ਮੁਸਲਮਾਨਾਂ ਨੇ ਆ ਕੇ ਸੁਣੀ ਵੀ ਸਿੱਖ ਤਾਂ ਉੱਚੀ ਉੱਚੀ ਬਾਣੀ ਪੜੀ ਰਹੇ, ਤਾਂ ਜਾ ਰਹੇ ਹਾਂ।
ਔਰ ਭਏ ਸੁਧ ਕਰ ਕਪਟ ਹਾਨ,
ਜਿਹੜਾ ਸ਼ੈਲਫ ਰੇਬ ਜਾ ਧਾਰ ਕੇ ਆਏ ਨੇ ਵੀ ਆਪਾਂ ਸੁੱਤਿਆਂ ਨੂੰ ਜਾ ਕੇ ਦੱਬ ਲੈਣਾ ਹੈ, ਉਹ ਕਹਿੰਦੇ ਫਿਰ ਇਹਨਾਂ ਨੇ ਹਿਰਦੇ ਵਿਚੋਂ ਖਤਮ ਕਰ ਦਿੱਤਾ ਹੈ, ਹਿਰਦੇ ਸ਼ੁੱਧ ਕਰ ਲੈ ਵੀ ਇੱਥੇ ਸ਼ੈਲਫ ਰੇਬ ਨਹੀਂ ਚੱਲਣਾ। ਅਸੀਂ ਤਾਂ ਕਹਿੰਦੇ ਸੁੱਤੇ ਜਾ ਦਵਾਂ, ਅੱਜ ਕੱਲ ਦੇ ਸਿੱਖਾਂ ਨੂੰ ਪਵਾ ਕੇ ਦੱਬ ਲੈਣ, ਕਿਉਂਕਿ 8-9 ਵਜੇ ਜਦ ਜਾਗਦੇ ਅੰਮ੍ਰਿਤ ਵੇਲਾ 9-10 ਵਜੇ। ਉਹ ਉਸ ਸਮੇਂ ਦੇ ਜਿਹੜੇ ਗੁਰਸਿੱਖ ਸੀ ਉਹ ਤੋਂ ਪਹਿਲ ਰਾਤ 3 ਘੰਟੇ ਰਾਤ ਰਹਿੰਦੇ ਜਾਗ ਪੈਂਦੇ ਸੀ, ਉੱਥੇ ਕੀ ਉਹਨਾਂ ਨੇ ਹੋਣਾ ਵਾਰ। ਇਸ ਕਰਕੇ ਜਿਹੜੇ ਸਾਵਧਾਨ ਰਹਿੰਦੇ ਅੰਮ੍ਰਿਤ ਵੇਲੇ, ਉੱਥੇ ਐਸਾ ਨਹੀਂ ਕੁਝ ਪਾਣਾ ਵਰਤਦਾ, ਦੂਜੇ ਥਾਂ ਵੀ ਐਸਾ ਹੋ ਜਾਂਦਾ ਜਿੱਥੇ ਕੋਈ ਪੇਟ ਭਰਿਓ ਪਸ਼ੂ ਆ ਜਾਂ ਸੋਇਓ ਵਾਲੀ ਗੱਲ ਕਰਦਾ ਹੈ।
ਸਭ ਕਾਲੇ ਖਾਂ ਬੋਲਿਓ ਸੁਣਾਏ,
ਉਸ ਵੇਲੇ ਜਿਹੜਾ ਕਾਲੇ ਖਾਂ ਪਿਸ਼ੌਰ ਦਾ ਸੂਬਾ ਮੁਖੀ ਸੀ, ਉਹ ਸਾਰਿਆਂ ਨੂੰ ਸੁਣਾ ਕੇ ਬੋਲਿਆ ਚੱਲਿਆ।
ਸਭ ਭਇਓ ਨੇਰ ਜਾਣਿਓ ਸੁਜਾਏ,
ਕਹਿੰਦੇ ਵੀ ਆ ਗੁਰਸਿੱਖ ਉੱਚੀ ਉੱਚੀ ਪੜ੍ਹ ਰਿਹਾ ਕਲਾਮਾਂ, ਉਹ ਜਾਣਿਆ ਜਾਂਦਾ ਵੀ ਸਾਡਾ ਹੁਣ ਨੇੜਾ ਹੋ ਗਿਆ, ਅਸੀਂ ਇਨ੍ਹਾਂ ਦੇ ਨੇੜੇ ਆ ਪਹੁੰਚੇ ਹਾਂ।
ਸਮ ਕਾਤੁਰ ਦੁੰਦਬ ਨਹਿ ਬਜਾਏ,
ਹਾਂ ਇਹ ਤਾਂ ਵੀ ਅਸੀਂ ਕਹਿਰਾਂ ਡਰਪੋਕਾਂ ਵਰਗੇ ਬੜ ਗਏ ਹਾਂ, ਉਹਨਾਂ ਦੇ ਸਮਾਨ ਹੋ ਗਏ ਜਿਹੜੇ ਆਪਾਂ ਨਗਾਰਾ ਹੀ ਨਹੀਂ ਬਜਾਉਂਦੇ।
ਇਹ ਅਨੁਚਿਤ ਗਤ ਨਹਿ ਮੋਹੇ ਸੁਹਾਏ,
ਜੀ ਅਯੋਗ ਗਤੀ ਹੈ ਰੀਤੀ ਹੈ ਵੀ ਜਿਹੜਾ ਨਗਾਰਾ ਨੀ ਬਜਾਉਂਦੇ ਆਪਣੇ, ਜਿਨ੍ਹਾਂ ਨੇ ਜੰਗ ਜਦ ਕਰਨਾ ਹੁੰਦਾ ਸੂਰਵੀਰ ਬਣ ਕੇ, ਉਹ ਤਾਂ ਨਗਾਰੇ ਤੇ ਝੋਟ ਲਾਉਂਦੇ ਵੀ ਤਕੜੇ ਹੋ ਜਾਓ ਅਸੀਂ ਆ ਰਹੇ ਹਾਂ ਤੇ ਕਰੋ ਮੁਕਾਬਲਾ, ਜਿਹੜਾ ਵੀ ਆਪਾਂ ਚੁੱਪ ਚੁਪਾਤੇ ਜਾ ਰਹੇ ਤਾਂ ਕੈਟ ਡਰਪੋਕਾਂ ਦਾ ਕੰਮ ਹੁੰਦਾ ਹੈ। ਇਹ ਮੈਨੂੰ ਨੀ ਚੰਗਾ ਲੱਗਦਾ ਵੀ ਅਸੀਂ ਆਪਾਂ ਨਗਾਰਾ ਹੀ ਨਾ ਬਜਾਈਏ।
ਤਜ ਦੇਹੋ ਕਪਟ ਭਾ ਜੰਗ ਭੇਰ,
ਆਪਣੇ ਸਾਥੀਆਂ ਨੂੰ ਕਹਿੰਦਾ ਆਪਣਾ ਛਲ ਫਰੇਬ ਕਰਨ ਨੂੰ ਛੱਡ ਦੇ ਹੋ, ਹੁਣ ਜਿਹੜਾ ਜੰਗ ਦਾ ਬੜਾ ਭਾਰੀ ਭੇੜ ਹੋਵੇ ਮੁਕਾਬਲਾ ਹੋਵੇਗਾ।
ਕੌਂਸਨ ਬਜਾਏ ਅਬ ਕਰਹੋ ਨੇਰ,
ਆਪੋ ਆਪਣੇ ਆਪਾਂ ਨਗਾਰੇ ਬਜਾ ਕੇ ਤੇ ਫੇਰ ਕਹਿੰਦੇ ਜਿੱਥੇ ਸੂਰਵੀਰ ਫਿਰਦੇ ਆ ਨਾ ਉਹਨਾਂ ਦੇ ਨੇੜਾ ਕਰੋ, ਉਹਨਾਂ ਦੇ ਨੇੜੇ ਹੋਵੋ।
ਕਹਿ ਕੁਤਬ ਖਾਨ ਆਰ ਪੈਂਦ ਖਾਨ,
ਉਸ ਵੇਲੇ ਕਾਲੇ ਖਾਂ ਸੂਬੇ ਤੋਂ ਸੁਣ ਕੇ ਜਿਹੜਾ ਕੁਤਬ ਖਾਂ ਜਲੰਧਰ ਦਾ ਸੂਬਾ ਤੇ ਪੈਂਦੇ ਖਾਂ ਬੇਪੀਰਾ ਬੇਮੁਖ ਹੈ, ਕਹਿਣ ਲੱਗਿਆ
ਇਹੋ ਆਪ ਜੇ ਮਰਜ਼ੀ ਦੇਹੋ ਨਿਸ਼ਾਨ।
ਇਹ ਪਾਤਸ਼ਾਹ ਸੂਬਾ ਜੀ, ਜੇ ਆਪ ਜੀ ਦੀ ਮਰਜ਼ੀ ਹੈ ਫਿਰ ਤੋਸੇ ਨਗਾਰੇ ਬਜਵਾ ਦਿਓ, ਖੜਕਾ ਦਿਓ।
ਅਬ ਕਰਹੋ ਨਾ ਬਿਲਮ ਬਿਹਾਏ ਕਾਲ,
ਕਿਉਂਕਿ ਸਮਾਂ ਲੰਘਦਾ ਜਾਂਦਾ ਹੈ, ਹੁਣ ਦੇਰੀ ਬਿਲਕੁਲ ਨਾ ਕਰੋ।
ਇੱਕ ਬਾਰ ਪਰਹੋ ਹਮਲਾ ਵਿਸਾਲ,
ਕੁਤਬ ਖਾਂ ਤੇ ਪੈਂਦੇ ਖਾਂ ਕਾਲੇ ਨੂੰ ਕਾਂ ਕਹਿ ਰਿਹਾ, ਸਲਾਹ ਦੇ ਰਿਹਾ, ਕਹਿੰਦੇ ਇੱਕੋ ਵਾਰੀ ਹੱਲਾ ਦੇ ਕੇ ਹੱਲਾ ਪਾ ਕੇ ਪੈ ਜਾਓ, ਇਹਨਾਂ ਟੁੱਟਣ ਨੂੰ ਟੁੱਟ ਕੇ।
ਪੁਰਮਹਿ ਪ੍ਰਵੇਸ਼ ਹੋਏ ਕਰਹੋ ਮਾਰ,
ਕਰਤਾਰਪੁਰ ਦੇ ਵਿਚ ਵੜ ਕੇ ਤੇ ਇਹਨਾਂ ਨੂੰ ਮਾਰਨਾ ਸ਼ੁਰੂ ਕਰ ਰਹੇ ਹੋ।
ਨਹਿ ਅਰਨ ਦੇ ਹੁਸੈਨਾ ਅਗਾਰ,
ਜਿਹੜੀ ਅੱਗੇ ਗੁਰੂ ਕੀ ਥੋੜੀ ਬਹੁਤੀ ਫੌਜ ਹੈ ਉਹਨੂੰ ਕਹਿੰਦੇ ਅੱਗੇ ਅੜਨੀ ਨਾ ਦਿਓ, ਭਿੜਨੀ ਨਾ ਦੇਵੋ।
ਜਬ ਕਰਿਓ ਹੁਕਮ ਦੁੰਦਬ ਬਜਾਏ,
ਇਸ ਵੇਲੇ ਕਾਲੇ ਖਾਂ ਨੇ ਹੁਕਮ ਕਰ ਦਿੱਤਾ, ਉਸ ਵੇਲੇ ਨਗਾਰਚੀ ਨੇ ਨਗਾਰਾ ਬਜਾਇਆ।
ਤਬ ਦਈ ਚੋਬ ਦੋਹਰੀ ਲਗਾਏ,
ਉਸ ਵੇਲੇ ਕਹਿੰਦੇ ਦੋਹਰੀਆਂ ਜਿਹੜੀਆਂ ਚੋਬਾਂ ਹਨ ਉਹ ਨਗਾਰੇ ਉੱਪਰ ਲਾ ਦਿੱਤੀਆਂ, ਦੋਹਰੀਆਂ ਚੋਬਾਂ ਮਾਰ ਕੇ ਧੌਂਸਾ ਨਗਾਰਾ ਬਜਵਾਇਆ।
ਧੁਨ ਪਰੀ ਕਾਨ ਜੋ ਧਾਨ ਆਏ,
ਜੋ ਧਾਨ ਆਏ ਜਿਹੜੇ ਗੁਰੂ ਕੇ ਜੰਗੀ ਯੋਧੇ ਉਹਨਾਂ ਦੇ ਕੰਨਾਂ ਵਿਚ ਵੀ ਨਗਾਰੇ ਦੀ ਆਵਾਜ਼ ਆ ਪਈ ਹੈ।
ਸਾਵਧਾਨ ਹੋਤੇ ਚੌਹ ਦਿਸ਼ ਫੇਰਾ,
ਇਹ ਤਾਂ ਪਹਿਲਾਂ ਹੀ ਸਾਵਧਾਨ ਹੋਏ, ਸ੍ਰੀ ਕਰਤਾਰਪੁਰ ਸਾਹਿਬ ਦੇ ਚਾਰੇ ਤਰਫੀ ਫਿਰ ਰਹੇ ਸੀ ਬਾਣੀ ਪੜਦੇ ਹੋਏ।
ਦਿਜ ਮਲਕ ਜਾਤ ਤਿੰਨ ਮਹਿ ਫਿਰੰਤ,
ਜਿਹੜਾ ਜਾਤੀ ਮਲਕ ਬ੍ਰਹਮਣ ਇਹ ਵੀ ਕਹਿੰਦੇ ਉਹਨਾਂ ਦੇ ਵਿਚ ਹੀ ਫਿਰ ਤੁਰ ਰਿਹਾ ਸੀ।
ਜਹ ਤਿਆਰ ਸਭ ਕੋ ਕਹੰਤ,
ਸਾਰਿਆਂ ਨੂੰ ਕਹਿੰਦਾ ਫਿਰਦਾ ਵੀ ਨਗਾਰੇ ਬਜ ਰਹੇ ਆ, ਜੰਗ ਹੁਣ ਸ਼ੁਰੂ ਹੋ ਜਾਣਾ, ਸਾਰੇ ਵੀ ਤਿਆਰ ਪਰ ਤਿਆਰ ਹੋ ਜਾਓ ਸੂਰਬੀਰੋ।
ਸੁਧ ਕਰੋ ਗੁਰੂ ਢਿੱਗ ਜਾਏ ਤਾਏ,
ਹਾਂ ਆਪਣੇ ਵਿਚੋਂ ਵੀ ਕੋਈ ਗੁਰੂ ਹਰਗੋਬਿੰਦ ਸਾਹਿਬ ਜੀ ਕੋਲ ਵੀ ਧਾਵਾ ਕਰਕੇ ਦੌੜ ਕੇ ਜਾ ਕੇ ਖਬਰ ਕਰ ਦੇਵੇ।
ਸਾਵਧਾਨ ਬਨਹੋ ਹਿਤ ਲਰਨ ਆਏ,
ਮਹਾਰਾ ਨੂੰ ਬੇਨਤੀ ਕਰੀਏ ਕਿ ਮਹਾਰਾ ਸਾਵਧਾਨ ਬਣ ਕੇ ਜੰਗ ਵਿਚ ਆ ਜਾਓ ਜੀ।
ਹਾਇ ਕੋ ਭਜਾਏ ਪਹੁੰਚਿਓ ਤੁਰੰਗ,
ਉਸ ਵੇਲੇ ਕਹਿੰਦੇ ਘੋੜੇ ਨੂੰ ਭਜਾ ਕੇ ਤੇ ਤੁਰੰਤ ਬੜੀ ਛੇਤੀ ਪਹੁੰਚ ਗਿਆ, ਤਾਂ ਸ਼ੁੱਧ ਹੈ ਤੁਰੰਤ ਪਾਠ ਕਰ ਲੈਣਾ।
ਉਤਰਿਓ ਸੁਪਾਰ ਅੰਤਰ ਬਰੰਤ,
ਜਾਤੀ ਮਲਕ ਜਿਹੜਾ ਹੈ ਕਹਿੰਦੇ ਘੋੜੇ ਤੋਂ ਉਤਰਿਆ ਹੈ ਤੇ ਦਰਵਾਜੇ ਰਾਹੀਂ ਅੰਦਰ ਪ੍ਰਵੇਸ਼ ਹੋ ਗਿਆ।
ਗੁਰ ਅਗਰ ਸੌਚ ਕਰ ਕੇ ਇਸ਼ਨਾਨ,
ਇਧਰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਨ੍ਹਾਂ ਦੇ ਆਉਣ ਤੋਂ ਪਹਿਲਾਂ ਹੀ ਸੋਚਾਚਾਰ ਕਰਕੇ ਇਸ਼ਨਾਨ ਕਰ ਲਿਆ ਹੋਇਆ ਸੀ।
ਫਿਰ ਰੂਪ ਸੱਚ ਦਾ ਆਨੰਦ ਧਿਆਨ,
ਇਸ ਤਰ੍ਹਾਂ ਕਹਿੰਦੇ ਧਿਆਨ ਲਾ ਕੇ ਚੌਂਕੜਾ ਮਾਰ ਕੇ ਬੈਠੇ ਹੈ, ਜਿਹੜਾ ਸੱਚ ਦਾ ਆਨੰਦ ਸਰੂਪ ਹੈ ਉਹਦੇ ਵਿਚ ਧਿਆਨ ਲਾਇਆ, ਸਮਾਧੀ ਲਾਈ, ਅਟਕੇ ਹੋਏ।
ਤਬ ਗਯੋ ਬਿਪਰ ਕੀਨਸ ਬਖਾਨ,
ਇਹਨੇ ਨੂੰ ਕਹਿੰਦੇ ਜਾਤੀ ਮਲਕ ਬ੍ਰਹਮਣ ਚਲਿਆ ਗਿਆ, ਜਾਂਦਿਆਂ ਸਾਰ ਇਸਨੇ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾ ਨੂੰ ਕਿਹਾ ਹੈ।
ਦਲ ਤੁਰਕ ਆਏ ਪਹੁੰਚਿਓ ਮਹਾਨ,
ਗੁਰੂ ਹਰਗੋਬਿੰਦ ਸਾਹਿਬ ਜੀ ਬੜਾ ਭਾਰੀ ਮੁਸਲਮਾਨਾਂ ਦਾ ਜਿਹੜਾ ਦਲ ਹੈ ਉਹ ਤਕੜਾ ਹੀ ਆ ਪੁੱਜਾ ਹੈ।
ਜਿਮ ਹੋਏ ਹੁਕਮ ਕੀ ਜਹਿ ਉਪਾਏ,
ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਿਵੇਂ ਆਪ ਜੀ ਦਾ ਹੁਕਮ ਹੋਵੇ ਉਸੇ ਤਰ੍ਹਾਂ ਉਪਰਾਲਾ ਹੀ ਲਗ ਕਰੀਏ ਜੀ।
ਚੱਡ ਚੱਲ ਹੈ ਵੀਰ ਜਿਸ ਲੇ ਹੁਨਾਏ,
ਇਸ ਦਾ ਵੀ ਸੂਰਵੀਰ ਦਾ ਮਹਾਰਾ ਆਪ ਨਾ ਲਾਉਂਗੇ, ਉਹ ਪਹਿਲਾਂ ਚੜ ਕੇ ਉਹਨਾਂ ਦੇ ਵੱਲ ਨੂੰ ਚੱਲੇਗਾ।
ਸੁਧ ਭਾਖ ਬੇਪਰ ਰਹਿ ਠਾਡ ਤੀਰ।
ਆਹ ਜਿਹੜਾ ਜਾਤੀ ਮਲਕ ਹੈ, ਗੁਰੂ ਮਹਾਰਾਜ ਨੂੰ ਸਾਰੀ ਖਬਰ ਸਾਰ ਦੇ ਕੇ ਤੇ ਕੋਲ ਹੀ ਖੜੋਤਾ ਰਿਹਾ, ਕਿਉਂਕਿ ਆਪ ਜੀ ਸਮਾਧੀ ਵਿਚ ਸਥਿਤ ਸਨ।
ਸ੍ਰੀ ਹਰਗੋਬਿੰਦ ਸੁਨ ਵੀਰ ਤੀਰ।
ਉਸ ਵੇਲੇ ਬੜੇ ਸੂਰ ਵੀਰ ਤੇ ਤੀਰਜ ਧਾਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਸੁਣ ਕੇ
ਜਪ ਕੀਨ ਪਾਠ ਚਿਤ ਏਕ ਹੋਏ।
ਬਿਲਕੁਲ ਬੋਲੇ ਨੀ, ਇਕ ਚਿਤ ਹੋ ਕੇ ਸ੍ਰੀ ਜਪਜੀ ਸਾਹਿਬ ਜੀ ਦਾ ਪਾਠ ਆਪ ਜੀ ਨੇ ਕੀਤਾ ਹੈ।
ਪ੍ਰਭ ਸਰਬ ਕਲਾ ਸਮਰੱਥ ਸੋਏ।
ਜੋ ਗੁਰੂ ਹਰਗੋਬਿੰਦ ਸਾਹਿਬ ਪਰਮੇਸ਼ਰ ਰੂਪ ਸਰਬ ਕਲਾ ਸਮਰੱਥ ਹੈ, ਉਹਨਾਂ ਨੇ ਕਹਿੰਦੇ ਗੁਰਬਾਣੀ ਦਾ ਨਿਤਨੇਮ ਕੀਤਾ, ਇਕ ਚਿਤ ਲਾ ਕੇ ਉਹ ਸਿੱਖਿਆ ਦੇਣ ਵਾਸਤੇ ਵੀ ਭਾਵੇਂ ਕੁਝ ਹੋਵੇ, ਨਿਤਨੇਮ ਨੀ ਛੱਡਣਾ ਹੈ।
ਪਾਠ ਅੰਤ ਕੀਨ ਸਿਰ ਕੋ ਨਿਵਾਏ।
ਜਪਜੀ ਸਾਹਿਬ ਦਾ ਪੂਰਾ ਪਾਠ ਪੜ੍ਹ ਕੇ ਤੇ ਜਦੋਂ ਸਮਾਪਤੀ ਹੋਈ ਹੈ, ਫਿਰ ਸਿਰ ਨਵਾਇਆ ਹੈ, ਮੱਥਾ ਟੇਕਿਆ ਹੈ, ਇਹ ਮਰਜ਼ਾਦਾ ਹੈ ਵੀ ਜਦੋਂ ਵੀ ਕਿਸੇ ਬਾਣੀ ਦਾ ਪਾਠ ਦਾ ਭੋਗ ਪੈਣਾ, ਉਦੋਂ ਸਿਰ ਨਵਾਉਣਾ, ਸਿਰ ਝੁਕਾਉਣਾ। ਉਸ ਅਨੁਸਾਰ ਗੁਰੂ ਹਰਗੋਬਿੰਦ ਸਾਹਿਬ ਨੇ ਜਪਜੀ ਦਾ ਪਾਠ ਪੜ੍ਹ ਕੇ ਸੀਸ ਨਵਾਇਆ ਹੈ।
ਤਬ ਸੁਨੀ ਤੁਰਾਂ ਤੁਫੰਗਨ ਧੁਨ ਉਠਾਏ।
ਫਿਰ ਗੁਰੂ ਮਹਾਰਾਜ ਨੇ ਬਦੁਕਾਂ ਦੇ ਚੱਲਣ ਦੀ ਆਵਾਜ਼ ਵੀ ਸੁਣੀ ਹੈ ਵੀ ਬੜੀਆਂ ਬਦੁਕਾਂ ਦੇ ਫੈਰ ਹੋ ਰਹੇ।
ਸਾਵਧਾਨ ਵੀਰ ਜੇ ਅਗਰ ਠਾਡ।
ਜਿਹੜੇ ਗੁਰੂ ਹਰਗੋਬਿੰਦ ਸਾਹਿਬ ਦੇ ਸੂਰ ਵੀਰ ਪਹਿਲਾਂ ਹੀ ਸਾਵਧਾਨ ਹੋ ਕੇ ਅੱਗੇ ਖੜੋਤੇ ਹੋਏ ਸੀ।
ਰਣ ਭਇਓ ਪ੍ਰਥਮ ਤਹਿ ਰੋਸ ਬਾਡ।
ਕਹਿੰਦੇ ਗੁੱਸਾ ਵਧ ਗਿਆ, ਉਹਨਾਂ ਦੇ ਨਾਲ ਹੀ ਸਭ ਤੋਂ ਪਹਿਲਾਂ ਜੰਗ ਜਦ ਸ਼ੁਰੂ ਹੋ ਗਿਆ। ਜਿਹੜੇ ਪਹਿਲੇ ਗੁਰੂ ਕੇ ਸੂਰਵੀਰ ਤਿਆਰ ਫਰੋਤੇ, ਉਹਨਾਂ ਨਾਲ ਜੰਗ ਸ਼ੁਰੂ ਹੋਇਆ ਹੈ।
ਜਿਮ ਪਾਠ ਬਿਖੈ ਪੂਜੇ ਅੰਤ ਤਾਨ।
ਜਿਹੜੀਆਂ ਗੋਲੀਆਂ ਦੇ ਫੈਰ ਇਉਂ ਚਲਦੇ ਸੁਣਾਈ ਦਿਸਦੇ ਹਨ, ਜਿਵੇਂ ਕਹਿੰਦੇ ਭੱਠ ਵਿਚ ਦਾਣੇ ਭੁਜਦੇ ਹੁੰਦੇ।
ਅੰਤ ਤਥਾ ਬਹੁ ਸ਼ਬਦ ਕਾਨ।
ਇਸ ਤਰ੍ਹਾਂ ਕਹਿੰਦੇ ਬੜਾ ਆਵਾਜ਼ਾ ਜਿਹੜਾ ਕੰਨਾਂ ਵਿਚ ਸੁਣਿਆ ਜਾ ਰਿਹਾ।
ਤਬ ਭਨਿਓ ਬਿਪਰ ਸੋ ਛਿਪਰ ਜਾਏ।
ਉਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਜਲਕ ਮਾਤੀ ਜਿਹੜਾ ਬ੍ਰਾਹਮਣ ਹੈ ਇਹਨੂੰ ਕਿਹਾ ਵੀ ਛੇਤੀ ਦੇ ਕੇ ਜਾ ਕੇ
ਲੱਖੂ ਸੋ ਵੀਰ ਦੀ ਜੈ ਚੜਾਏ।
ਇਹ ਜਿਹੜਾ ਸਾਡਾ ਲੱਖੂ ਸੂਰ ਵੀਰ ਹੈ ਨਾ, ਉਹਨੂੰ ਵੀ ਤੂੰ ਚੜਾ ਦੇ, ਪਹਿਲਾਂ ਭੇਜ ਦੇ, ਜੇ ਜਿਸ ਦੇ ਉਹ ਬਚਨ ਕਹਿਣ ਨਾਲ ਬੁੱਧੂ ਦਾ ਆਵਾ ਕੱਚਾ ਰਹਿ ਗਿਆ ਸੀ ਨਾ, ਤੇ ਉਹੀ ਭਾਈ ਲੱਖੂ ਜੀ ਹੈ। ਗੁਰੂ ਸਰਮਰਾਜ ਵਾਲੇ ਜੰਗ ਵਿਚ ਇਸ ਨੇ ਬੜਾ ਭਾਰੀ ਇਕ ਤਕੜਾ ਸੂਰਵੀਰ ਸਰਦਾਰ ਸੀ, ਉਹਨੂੰ ਬਰਸ਼ੀ ਨਾਲ ਇਹਨੇ ਮਾਰਿਆ ਸੀ, ਉਲਟਾ ਕੇ ਸਿਰ ਦਿੱਤਾ ਸੀ। ਫਿਰ ਉਹ ਸੂਰਵੀਰਤਾ ਬਹਾਦਰੀ ਦੇ ਕੇ ਗੁਰੂ ਹਰਗੋਬਿੰਦ ਸਿੰਘ ਨੇ ਭਾਈ ਲੱਖੂ ਜੀ ਨੂੰ ਸੈਨਾਪਤੀ ਬਣਾ ਦਿੱਤਾ ਸੀ। ਇਸ ਕਰਕੇ ਇੱਥੇ ਇਹ ਜਿਹੜਾ ਵੀ ਮਹਾਰਾਜ ਨੇ ਕਹਿ ਰਿਹਾ ਵੀ ਭਾਈ ਲੱਖੂ ਜੀ ਉਹ ਵੀ ਸੈਨਾਪਤੀ ਨੂੰ ਪਹਿਲਾਂ ਤੋਂ ਚੜਾ ਦੇ, ਉਹਨਾਂ ਨੂੰ ਉਹਨੂੰ ਤੋਰ ਦੇ ਜੰਗ ਯੁੱਧ ਵੱਲ।
ਜਬ ਹੁਤੀ ਸਾਂਗ ਰਣ ਪ੍ਰਥਮ ਮਾਹੇ।
ਜਦੋਂ ਪਹਿਲਾਂ ਕਹਿੰਦੇ ਜੰਗ ਵਿਚ ਇਹਦੇ ਕੋਲੇ ਬਰਸ਼ੀ ਹੈ ਸੀ,
ਕੀਏ ਸੈਨਾਪਤੀ ਲੱਖ ਸੁਭਟ ਤਾਹੇ।
ਇਹਨੂੰ ਵੀ ਸੂਰਵੀਰ ਜਾਣ ਕੇ ਕਹਿੰਦੇ ਆਪਣਾ ਸੈਨਾਪਤੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਣਾ ਲਿਆ ਹੋਇਆ ਸੀ।
ਗੁਰ ਕਹਿਓ ਪੰਚ ਸੈ ਸੈਨ ਸੰਗ।
ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਕਿਹਾ ਜਿਹੜੀ 500 ਸੂਰਵੀਰਾਂ ਦੀ ਫੌਜ ਹੈ।
ਗੁਰ ਕਹਿਓ ਤੁਰਕਾਨ ਹਾਨ ਹਿਤ ਰਚ ਹੈ ਜੰਗ।
ਭਾਈ ਲੱਖੂ ਜੀ ਮੁਸਲਮਾਨਾਂ ਨੂੰ ਖਤਮ ਕਰਨ ਵਾਸਤੇ ਜਾ ਕੇ ਜੰਗ ਸ਼ੁਰੂ ਕਰੇ।
ਭੱਟ ਮਿਹਰ ਚੰਦ ਅਮੀਆਂ ਸੁਦੋਏ।
ਹੋਰ ਜਿਹੜੇ ਦੋ ਸੂਰਵੀਰ ਹੈ ਨਾ ਤਕੜੇ, ਭਾਈ ਅਮੀਆਂ ਜੀ ਭਾਈ ਮੇਹਰਾ ਜੀ, ਇਹ ਵੀ ਸੈਨਾਪਤੀ ਸਨ।
ਦਲ ਸੰਗ ਚਾਰ ਸੈ ਲੇਹ ਸੋਏ।
ਇਹ ਵੀ ਦੋਵੇਂ ਸੈਨਾਪਤੀ 400 ਫੌਜਾਂ ਦਾ ਜਿਹੜਾ ਦਲ ਹੈ ਨਾਲ ਲੈ ਲੈਣ।
ਜਿਸ ਕੀ ਸਹਾਇ ਮਹਿ ਸਾਵਧਾਨ।
ਮਹਾਰਾਜ ਨੇ ਕਿਹਾ ਜਿਹੜਾ ਭਾਈ ਲੱਖੂ ਸੈਨਾਪਤੀ 500 ਸੂਰਵੀਰ ਪਹਿਲਾਂ ਲੈ ਕੇ ਜਾਏਗਾ, ਉਹਨਾਂ ਦੀ ਸਹਾਇਤਾ ਵਾਸਤੇ ਜਿਹੜਾ 400 ਸੂਰਵੀਰ ਹੈ ਦੋ ਜਿਹੜੇ ਸੈਨਾਪਤੀ ਹੈ ਭਾਈ ਮੇਰਾ ਜੀ ਤੇ ਅਮੀਆਂ ਜੀ ਸੈਨਾਪਤੀ ਇਹ ਕਹਿੰਦੇ ਉਹਦੀ ਸਹਾਇਤਾ ਵਾਸਤੇ ਮਗਰ ਚਲੇ ਜਾਣ
ਚਾਹੁੰ ਦਿਸ਼ਾ ਰਹਿ ਰਿਪ ਕਰ ਹੈ ਹਾਨ
ਚਾਰੇ ਤਰਫੀ ਕਰਤਾਰਪੁਰ ਦੇ ਰਹਿਣ ਤੇ ਚਾਰੇ ਤਰਫੀ ਬੈਰੀਆਂ ਨੂੰ ਜਿਹੜਾ ਵੀ ਆਵੇ ਉਹਨੂੰ ਮਾਰਦੇ ਰਹਿਣ
ਨੌ ਸੈ ਸੌਰ ਹੈ ਸੇਖ ਜੋਏ
ਹਾਂ ਇਸ ਤਰ੍ਹਾਂ ਸਾਰਾ 1800 ਸੂਰਵੀਰ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲ ਮਹਾਰਾਜ ਨੇ ਕਿਹਾ ਵੀ 900 ਸੂਰਵੀਰ ਤਾਂ ਉਹ ਚੜ ਕੇ ਚਲਾ ਜਾਏ ਬਾਕੀ ਜਿਹੜਾ 900 ਸੂਰਵੀਰ ਹੈ
ਹੋਰ ਕਰ ਹੈ ਰਾਚ ਚੌਹ ਦੇਸ਼ਨ ਸੋਏ
ਉਹ ਕਰਤਾਰਪੁਰ ਸਾਹਿਬ ਦੇ ਚਾਰੀ ਤਰਫੀ ਫਿਰ ਤਰਕੇ ਰੱਖਿਆ ਕਰੇ ਜਦੋਂ ਕੋਈ ਬੈਰੀ ਦਾ ਦਲ ਦਾ ਜਿਆਦਾ ਜ਼ੋਰ ਪਵੇ ਉਧਰ ਜਾ ਕੇ ਉਹਨਾਂ ਦਾ ਮੂੰਹ ਭੰਨੇ 900 ਤਾਂ ਜੰਗ ਕਰੇ 900 ਕਰਤਾਰਪੁਰ ਸਾਹਿਬ ਦੀ ਰਾਖੀ ਕਰੇ
ਭੱਟ ਹੋਤੇ ਅਸ਼ਟ ਦਸ ਸਹਿਤ ਰੰਗ
ਕਿਉਂਕਿ ਘੋੜਿਆਂ ਦੇ ਸਹਿਤ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲੇ ਸਿਰਫ 1800 ਸੂਰਵੀਰ ਉਸ ਵੇਲੇ ਹੈ ਸੀ
ਜੋ ਬਚੇ ਕਰਤ ਜੰਗਲ ਸੁਜੰਗ
ਜੰਗਲ ਵੱਲੀ ਜਾਣੀ ਗੁਰੂ ਸਰਮਰਾਜ ਵਾਲੀ ਕਹਿੰਦੇ ਜਗ੍ਹਾ ਜੰਗ ਜੁਦ ਕਰਦਿਆਂ 1800 ਸੂਰਵੀਰ ਬਚਿਆ ਸੀ ਬਾਕੀ ਉੱਥੇ ਸ਼ਹੀਦ ਹੋ ਗਏ ਸੀ ਜਿਸ ਵੇਲੇ ਉਸ ਮਾਰਾ ਉੱਤੇ ਗਏ ਸੀ ਉਸ ਵੇਲੇ 3000 ਫੌਜ ਹੈ ਸੀ
ਸਿੱਖ ਹੋਤੇ ਬਹੁਤ ਦੇਸ਼ਾਨ ਆਏ
ਹਾਂ ਉਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਹਜ਼ੂਰੀ ਵਿਚ ਕਰਤਾਰਪੁਰ ਸਾਹਿਬ ਦੇ ਵਿਚ ਹੋਰ ਬਹੁਤ ਦੇਸ਼ਾਂ ਤੋਂ ਸਿੱਖ ਸੇਵਕ ਆਏ ਹੋਏ ਸੀ
ਸਭ ਹੋਏ ਸਚੇਤ ਸਤਿਗੁਰ ਅਲਾਏ
ਗੁਰੂ ਹਰਗੋਬਿੰਦ ਸਾਹਿਬ ਨੇ ਹੁਕਮ ਕਰ ਦਿੱਤਾ ਬਚਨ ਕਰ ਦਿੱਤਾ ਵੀ ਜਿਹੜੇ ਬਾਹਰੋਂ ਵੀ ਸਿੱਖ ਆਏ ਆ ਉਹ ਵੀ ਜੰਗ ਯੁੱਧ ਕਰਨ ਲਈ ਸਾਵਧਾਨ ਹੋ ਜਾਣ
ਜਿਜ ਮਲਕ ਜਾਤ ਸੁਨ ਹੁਕਮ ਤਾਏ
ਜਿਹੜਾ ਜਾਤੀ ਮਲਕ ਹੈ ਗੁਰੂ ਹਰਗੋਬਿੰਦ ਸਾਹਿਬ ਦਾ ਹੁਕਮ ਸੁਣ ਕੇ ਦੌੜ ਕੇ ਗਿਆ ਹੈ
ਲੱਖੂ ਪ੍ਰਚੰਡ ਦੀਨਸ ਚੜਾਏ
ਜਿਹੜਾ ਭਾਈ ਲੱਖੂ ਸੈਨਾਪਤੀ ਹੈ ਬੜਾ ਪ੍ਰਚੰਡ ਤੇਜ ਧਰਾਰਾ ਹੈ ਉਹਨੂੰ ਕਹਿੰਦੇ ਜੰਗ ਯੁੱਧ ਕਰਨ ਲਈ ਚੜਾ ਦਿੱਤਾ ਤੋਰ ਦਿੱਤਾ ਹੈ
ਬਸ ਚਾਤ ਸੈਨਾਪਤ ਜੁਗ ਸੁਚੇਤ
ਇਹਦੇ ਪਿੱਛੇ ਦੋ ਜਿਹੜੇ ਸਮੇਂ ਸੈਨਾਪਤੀ ਭਾਈ ਮੇਰਾ ਜੀ ਭਾਈ ਅਮੀਆਂ ਜੀ ਕਹਿੰਦੇ ਸਾਵਧਾਨ ਹੋ ਗਏ
ਸੁਨ ਹੁਕਮ ਚੜੇ ਵੱਡ ਜੰਗ ਹੇਤ
ਬੜਾ ਭਾਰੀ ਜੰਗ ਕਰਨ ਵਾਸਤੇ ਗੁਰੂ ਕਾ ਹੁਕਮ ਸੁਣ ਕੇ ਇਹ ਵੀ ਦੋਵੇਂ ਚੜ ਪਏ ਅਮੀਆਂ ਤੇ ਮੇਰਾ ਜੀ
ਭਯੋ ਕੁਲਾਹਲ ਸਗਲ ਥਾਨ
ਹਾਂ ਸਾਰੇ ਥਾਵਾਂ ਤੇ ਮਾਰ ਲੋ ਦਾ ਬੜਾ ਭਾਰੀ ਰੌਲਾ ਰੱਪਾ ਹੋ ਗਿਆ ਹੈ
ਚੱਲ ਜਵਾਲਾ ਬਰਨੀ ਸ਼ਬਦ ਠਾਨ ਚੱਲ ਜਵਾਲਾ ਬਰਨੀ
ਨੀ ਬਮਣੀ ਹੋਣਾ
ਬਮਣੀ ਸ਼ਬਦ ਠਾਨ
ਹਾਂ ਇਸ ਤਰ੍ਹਾਂ ਕਹਿੰਦੇ ਜਵਾਲਾ ਬਣੀ ਬਬੂਰ ਦਾ ਨਾਂ ਹੈ ਕਹਿੰਦੀਆਂ ਬੜੀਆਂ ਬੰਦੂਕਾਂ ਦੇ ਵਿਚੋਂ ਫੈਰ ਚੱਲਦੇ ਹੈ ਗੋਲੀਆਂ ਚੱਲਦੀਆਂ ਆਵਾਜ਼ਾਂ ਉੱਠਦਾ ਹੈ
ਸੂਰਨ ਆਨੰਦ ਕਾਤਰ ਡਰੰਤ
ਹਾਂ ਗੋਲੀਆਂ ਦੇ ਫੈਰ ਸੁਣ ਕੇ ਜਿਹੜੇ ਸੂਰਵੀਰਾਂ ਨੂੰ ਚਾਨਣ ਚੜਦਾ ਤੇ ਜਿਹੜੇ ਕੈਡਰ ਪੋਕ ਹੈ ਉਹ ਬਹੁਤ ਡਰਦੇ ਵੀ ਹੁਣ ਮਰਾਂਗੇ
ਗੁਰ ਕੇ ਨਿਸ਼ਾਨ ਉੱਚੇ ਬਜੰਤ
ਇਧਰ ਗੁਰੂ ਹਰਗੋਬਿੰਦ ਸਾਹਿਬ ਦੇ ਸੂਰਵੀਰਾਂ ਦੇ ਜਿਹੜੇ ਤੋਸੇ ਨਗਾਰੇ ਬੜੀ ਉੱਚੀ ਉੱਚੀ ਕਹਿੰਦੇ ਬਜਰੇ ਖੜ ਕਰੇ
ਤਬ ਸ੍ਰੀ ਗੁਰ ਦਿੱਤਾ ਨਿਕਟ ਆਏ
ਉਸ ਵੇਲੇ ਜਦੋਂ ਜੰਗ ਯੁੱਧ ਸ਼ੁਰੂ ਹੋ ਗਿਆ ਨਾ ਸ੍ਰੀ ਗੁਰ ਦਿੱਤਾ ਜੀ ਜੋ ਗੁਰੂ ਹਰਗੋਬਿੰਦ ਸਾਹਿਬ ਦਾ ਸਭ ਤੋਂ ਵੱਡਾ ਸਾਹਿਬਜ਼ਾਦਾ ਹੈ ਉਹ ਸਤਿਗੁਰਾਂ ਦੇ ਨੇੜੇ ਆਇਆ ਹੈ
ਉਸ ਨਦ ਬਾਦਲ ਰਿਪ ਲਰਨ ਚਾਏ
ਤਿਆਰ ਪਰ ਤਿਆਰ ਹੋ ਕੇ ਆਇਆ ਯਾਨੀ ਸ਼ਸਤਰ ਸੁਸਰ ਪਹਿਨ ਕੇ ਆਇਆ ਇਹਨੂੰ ਵੀ ਜੰਗ ਯੁੱਧ ਕਰਨ ਦਾ ਬੜਾ ਚਾਅ ਚੜਿਆ ਹੋਇਆ
ਕਿਤ ਕੀ ਨਿਦੇਸ਼ ਚਾਹਤ ਵਿਸਾਲ
ਹਾਂਜੀ ਸ੍ਰੀ ਗੁਰਦਿੱਤਾ ਜੀ ਗੁਰੂ ਹਰਗੋਬਿੰਦ ਸਾਹਿਬ ਦੀ ਆਗਿਆ ਚਾਹ ਰਿਹਾ ਹੈ
ਕਰ ਧਰਿਓ ਤਨਖ ਨਿਸ਼ਠੁਰ ਕਰਾਲ
ਆਪਣੇ ਹੱਥਾਂ ਵਿੱਚ ਜਿਹੜਾ ਤਨਕ ਹੈ ਬਹੁਤ ਭਿਆਨਕ ਤੇ ਬਹੁਤ ਜਿਹੜਾ ਸਖਤ ਆ ਉਹ ਧਾਰਨ ਕੀਤਾ ਜਾਣੀ ਫੜਿਆ ਹੋਇਆ।
ਮਿਲ ਸੁਭਟਨ ਮਹਿ ਪੂਰਬ ਕਹੰਤ।
ਪਹਿਲਾਂ ਵੀ ਭਾਈ ਗੁਰਦਿੱਤਾ ਜੀ ਕਹਿੰਦੇ ਸੂਰ ਵੀਰਾਂ ਨਾਲ ਮਿਲ ਮਿਲ ਕੇ ਇਹੋ ਜਿਹੀਆਂ ਗੱਲਾਂ ਕਹਿੰਦਾ ਹੁੰਦਾ ਸੀ।
ਰਨ ਸਮੈ ਨ ਪਿਤ ਕੇ ਢਿੱਗ ਰਹੰਤ।
ਜਦੋਂ ਵੀ ਗੁਰੂ ਪਿਤਾ ਦੇ ਕੋਲ ਨਾਲ ਜੰਗ ਯੁੱਧ ਹੁੰਦਾ ਰਿਹਾ ਉਦੋਂ ਮੈਂ ਮਹਾਰਾਜ ਦੇ ਕੋਲ ਨੀ ਰਿਹਾ ਸੀ।
ਚਿਤ ਚਹਿਤ ਰਹਿਤ ਲਹਿ ਮੁਦਤ ਵਾਨ।
ਹਾਂ ਇਸ ਤਰ੍ਹਾਂ ਕਹਿੰਦੇ ਮੇਰਾ ਵੀ ਚਿੱਤ ਬੜਾ ਭਾਰੀ ਜੰਕਰ ਨੂੰ ਕਰਦਾ ਰਹਿੰਦਾ ਸੀ ਪ੍ਰਸੰਨ ਹੋ ਕੇ।
ਲੱਖ ਪੁੱਤਰ ਕਾਮਨਾ ਗੁਰ ਬਖਾਨ।
ਹਾਂ ਪ੍ਰਸੰਨ ਹੋ ਕੇ ਪੁੱਤਰ ਦੀ ਕਾਮਨਾ ਜਾਣ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਚਨ ਕਿਹਾ ਇਸ ਨੂੰ।
ਜਬ ਲੱਗ ਸੋ ਨਿਸਾ ਰਹਿ ਅੰਧਕਾਰ।
ਸ੍ਰੀ ਗੁਰਦਿੱਤਾ ਜੀ ਜਿੰਨਾ ਚਿਰ ਰਾਤ ਦੇ ਸਮੇਂ ਬੜਾ ਭਾਰੀ ਘੁੱਪ ਹਨੇਰਾ ਜਾ ਬਣਿਆ ਰਹੇ।
ਪਰ ਅਪਰ ਨਰਨ ਨਹਿ ਪਰ ਚਿਨਾਰ।
ਆਪਣਾ ਕੌਣ ਹੈ ਪਰਾਇਆ ਬਗਾਨਾ ਕੌਣ ਹੈ ਇਹ ਨਾ ਜਾਣ ਪਛਾਣ ਹੋ ਸਕੇ।
ਤਬ ਲੱਗੇ ਨਗਰ ਮਹਿ ਚੌਹ ਫਿਰੰਤ।
ਉਹਨਾਂ ਚਿਰ ਤੱਕ ਤੁਸੀਂ ਕਹਿੰਦੇ ਸ੍ਰੀ ਕਰਤਾਰਪੁਰ ਸਾਹਿਬ ਦੇ ਚਾਰ ਛਪੇਰੇ ਫਿਰਦੇ ਰਹਿਣਾ ਸੁਪੁੱਤਰ।
ਸਾਵਧਾਨ ਸਭਨ ਜੋਧਾ ਕਰੰਤ।
ਜਿੰਨੇ ਜੰਗੀ ਜੋਧੇ ਹੈ ਸਾਰਿਆਂ ਨੂੰ ਤੁਸੀਂ ਫਿਰ ਤੁਰ ਕੇ ਸਾਵਧਾਨ ਕਰਦੇ ਰਹਿਣਾ ਵੀ ਤਕੜੇ ਹੋ ਜਾਏ ਹੁਣ ਜਾਣ ਨਾ ਕੋਈ ਜਾਂਦਾ।
ਹੋਏ ਪ੍ਰਾਤ ਲਰਹਿ ਤਬ ਖੇਤ ਮਾਹੇ।
ਸੁਪੁੱਤਰ ਜਦੋਂ ਸਵੇਰ ਹੋ ਜਾਏਗੀ ਫਿਰ ਜੰਗ ਵਾਲੇ ਥਾਂ ਆਪਣੀ ਰਲ ਮਿਲ ਕੇ ਚੰਗੀ ਤਰ੍ਹਾਂ ਇਹਨਾਂ ਨਾਲ ਲੜਾਂਗੇ।
ਕੰਨ ਤੁਰਕ ਆਏ ਹੱਥ ਪ੍ਰਾਨ ਤਾਹੇ।
ਗੁਰਦਿੱਤਾ ਮੁਸਲਮਾਨ ਤੁਰਕੜੇ ਬਥੇਰੇ ਆਏ ਆ ਜੰਗ ਵਿਚ ਮਾਰ ਮਾਰ ਕੇ ਸਾਰੇ ਆਪਾਂ ਖਪਾ ਦੇਵਾਂਗੇ।
ਨਿਮ ਪਿਤਾ ਬਾਕ ਕੋ ਸੀਸ ਤਾਰ।
ਸ੍ਰੀ ਗੁਰਦਿੱਤਾ ਜੀ ਨੇ ਆਪਣੇ ਪਿਤਾ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਿਹੜਾ ਬਚਨ ਹੈ ਉਹ ਸੀਸ ਤੇ ਤਾਰਿਆ ਜਿਹਨੇ ਖੜੇ ਮੱਥੇ ਮੰਨ ਲਿਆ
ਹੈ। ਚੜਿਓ ਫਿਰਤ ਸੂਰਨ ਮਜਾਰ।
ਹਾਂ ਜਿੱਥੇ ਗੁਰੂ ਕੇ ਸੂਰ ਵੀਰ ਜੰਗ ਯੁੱਧ ਕਰ ਰਹੇ ਉਹਨਾਂ ਦੇ ਵਿਚ ਹੀ ਕਹਿੰਦੇ ਘੋੜੇ ਤੇ ਚੜਿਆ ਹੋਇਆ ਸੀ ਗੁਰਦਿੱਤਾ ਫਿਰ ਤੁਰ ਰਿਹਾ ਵਿਚਰ ਰਿਹਾ।
ਜਿਤ ਗੋਲ ਤੁਰਕ ਕੋ ਆਏ ਜੋਰ।
ਜਿੱਧਰ ਵੀ ਕਹਿੰਦੇ ਮੁਸਲਮਾਨਾਂ ਦੇ ਟੋਲੇ ਦਾ ਜਥੇ ਦਾ ਬਹੁਤਾ ਜਾ ਆ ਕੇ ਜ਼ੋਰ ਪੈਂਦਾ ਹੈ।
ਚਿਤ ਜਾਤ ਸੂਰ ਮੈਂ ਦੌੜ ਦੌੜ।
ਉਧਰ ਵੀ ਕਹਿੰਦੇ ਜਿਹੜੇ ਸੂਰ ਵੀਰਾ ਦੌੜ ਦੌੜ ਕੇ ਜਾਂਦੇ ਉਹਨਾਂ ਦਾ ਮੂੰਹ ਭੰਨਣ ਲਈ।
ਤਜ ਤੁਪਕ ਤੁੰਡ ਤੇ ਤੋਰ ਤੋਰ।
ਹਾਂ ਬੰਦੂਕਾਂ ਵਿਚੋਂ ਕਹਿੰਦੇ ਬੰਦੂਕ ਫੈਰ ਮਾਰਦੇ ਉਹਨਾਂ ਦਾ ਮੂੰਹ ਜਾ ਭੰਨ ਭੰਨ ਕੇ।
ਕਰ ਘੋਰ ਜੰਗ ਦੈ ਮੋਰ ਮੋਰ।
ਇਸ ਤਰ੍ਹਾਂ ਕਹਿੰਦੇ ਬੜਾ ਭਿਆਨਕ ਜੰਗ ਕਰਕੇ ਉਹਨਾਂ ਨੂੰ ਪਿੱਛੇ ਨੂੰ ਮੋੜ ਦਿੰਦੇ ਹਨ।
ਤੀਖਣ ਖਤੰਗ ਤਬ ਛੋਰ ਛੋਰ।
ਬਹੁਤੇ ਜਿਹੜੇ ਤਿੱਖੇ ਤੀਰ ਉਹਨਾਂ ਨੂੰ ਛੱਡ ਛੱਡ ਕੇ।
ਸ਼ਤਰੂਨ ਸਰੀਰ ਗਨ ਫੋਰ ਫੋਰ।
ਜਿੰਨੇ ਬੈਰੀਆਂ ਦੇ ਸਰੀਰ ਆ ਉਹਨਾਂ ਨੂੰ ਪੰਨੀ ਤੋੜੀ ਜਾਂਦੇ।
ਗਨ ਤੁਰਕ ਜਹੇਲਾ ਕਾਲ ਕਾਲ।
ਉਧਰ ਜਿੰਨੇ ਮੁਸਲੇ ਉਹ ਵੀ ਬੜਾ ਤਕੜਾ ਹੱਲਾ ਪਾ ਪਾ ਕੇ ਬੋਲ ਬੋਲ
ਹੈ ਸੂਰ ਮਾਰ ਛਿਤ ਡਾਲ ਡਾਲ।
ਹਾਂ ਗੁਰੂ ਕੇ ਸੂਰ ਵੀਰਾਂ ਨੂੰ ਘੋੜਿਆਂ ਨੂੰ ਮਾਰ ਕੇ ਧਰਤੀ ਤੇ ਸਿੱਟਦੇ ਹਾਂ।
ਘਮ ਸਾਨ ਘਨੋ ਕਰ ਬਾਰ ਬਾਰ।
ਮੁੜ ਮੁੜ ਕੇ ਕਹਿੰਦੇ ਘਮਸਾਨ ਦਾ ਜੰਗ ਕਰ ਰਹੇ ਹਨ।
ਜੇ ਪਰ ਹੈ ਆਏ ਤਿੰਨ ਮਾਰ ਮਾਰ।
ਜਿਹੜਾ ਕੋਈ ਆਪ ਪੈਂਦਾ ਉਹਨੂੰ ਮਾਰ ਲੋ ਕਰ ਲੋ ਕਰ ਰਹੇ ਮਾਰ ਦਿੰਦੇ ਹਨ।
ਪ੍ਰਮਾਣਿਕ ਛੰਦ ਤੁਫੰਗ ਛੋਰ ਛੋਰ ਕੇ।
ਇਸ ਤਰ੍ਹਾਂ ਕਹਿੰਦੇ ਬੰਦੂਕਾਂ ਵਿਚੋਂ ਗੋਲੀਆਂ ਚਲਾ ਚਲਾ ਕੇ ਛੱਡ ਛੱਡ ਕੇ।
ਖਤੰਗ ਚਾਂਪ ਜੋਰ ਕੇ।
ਹਾਂ ਜਿਹੜਾ ਤਨਕ ਹੈ ਉਹਦੇ ਚੰਗੀ ਤਰ੍ਹਾਂ ਤੀਰ ਜੋੜ ਕੇ ਸਿੰਨ ਕੇ।
ਪ੍ਰਹਾਰ ਸਤਰੂ ਗੇਰ ਤੇ।
ਬੈਰੀਆਂ ਨੂੰ ਕਹਿੰਦੇ ਮਾਰ ਕੇ ਸਿੱਟਦੇ ਹਨ।
ਪਰੇ ਬਿਹਾਲ ਟੇਰ ਤੇ।
ਜਿਹੜੇ ਬੈਰੀ ਦੁਸ਼ਮਣ ਮੁਸਲੇ ਹਨ ਵਿਆਕਲ ਪਏ ਕਹਿੰਦੇ ਉੱਚੀ ਉੱਚੀ ਬੋਲਦੇ ਕੁਰਲਾਉਂਦੇ ਹਨ।
ਤੁਰੰਗ ਅੰਗ ਭੰਗ ਹੋਏ।
ਹਾਂ ਕਈਆਂ ਦੇ ਜਿਹੜੇ ਘੋੜਿਆਂ ਦੇ ਅੰਗ ਹੈ ਉਹ ਟੁੱਟ ਜਾਂਦੇ ਹਨ।
ਗਿਰੰਤ ਸੂਰ ਸੰਗ ਹੋਏ।
ਹਾਂ ਸੂਰ ਵੀਰ ਵੀ ਨਾਲ ਹੀ ਹੋ ਕੇ ਉਹ ਘੋੜੇ ਦੇ ਡਿੱਗ ਪੈਂਦਾ ਹੈ।
ਸੱਜਣ ਬਸੰਤ ਫੇਰ ਧਾਏ ਹੈ।
ਹਾਂ ਇਸ ਤਰ੍ਹਾਂ ਕਹਿੰਦੇ ਓਹਨੂੰ ਛੱਡ ਕੇ ਫੇਰ ਦੌੜਦੇ ਆ।
ਪਰੰਤ ਏਕ ਆਏ ਹੈ,
ਕੋਈ ਕਹਿੰਦੇ ਉਪਰੋਂ ਉਪਰ ਆ ਕੇ ਪੈਂਦੇ ਹੈ, ਕੋਈ ਕਹਿੰਦੇ ਜੰਗ ਛੱਡ ਕੇ ਘੋੜਾ ਮਰ ਤੋਂ ਭੱਜ ਜਾਂਦੇ।
ਕੋਲਾ ਹਲੰ ਹਲਾ ਹਲੀ,
ਹਾਂ ਕਹਿੰਦੇ ਹਲਚਲੀ ਮਚ ਰਹੀ ਹੈ, ਉਸ ਵੇਲੇ ਰੌਲਾ ਪੈ ਰਿਹਾ ਹੈ।
ਬਲੀਨ ਮੈਂ ਚਲਾ ਚਲੀ,
ਜਿੰਨੇ ਬਲੀ ਸੂਰ ਵੀਰ ਉਹਨਾਂ ਚ ਵਿਚ ਹਲਚਲੀ ਮਚ ਰਹੀ ਹੈ।
ਸੋ ਜ਼ੋਰ ਪਾਏ ਆਵਤੇ,
ਉਧਰ ਜਿਹੜੇ ਮੁਸਲਮਾਨ ਬੜਾ ਬਲ ਪਾ ਕੇ ਆਉਂਦੇ ਹੈ।
ਥਿਰੰਤ ਲਾਗ ਘਾਵਤੇ,
ਜਦੋਂ ਇਧਰੋਂ ਕਹਿੰਦੇ ਬਾਹਰ ਲੱਗਦਾ ਹੈ, ਫੱਟ ਲੱਗਦਾ ਫਿਰ ਟਿਕ ਜਾਂਦੇ।
ਨਾ ਤੀਰ ਹੋਣ ਪਾਵਤੇ, ਨਾ ਤੀਰ ਹੋਣ ਪਾਵਤੇ,
ਕਰਤਾਰਪੁਰ ਸਾਹਿਬ ਦੇ ਬਿਲਕੁਲ ਕੋਈ ਨੇੜੇ ਨੀ ਹੋਣਾ ਪਾ ਰਿਹਾ ਹੈ।
ਸੋ ਚਾਰ ਓਰ ਧਾਵਤੇ,
ਕਿਉਂਕਿ ਗੁਰੂ ਕੇ ਸੂਰਵੀਰ ਚਾਰੇ ਤਰਫ ਹੀ ਕਹਿੰਦੇ ਦੌੜੇ ਫਿਰ ਰਹੇ ਰੋਕਣ ਲਈ।
ਪਰੰਤ ਹੂ ਹੂ ਦੇ ਕੈ,
ਹਾਂ ਜਦੋਂ ਕੋਈ ਮੁਸਲਾ ਆਉਂਦਾ ਨੂੰ ਹੱਲਾ ਦੇ ਕੇ ਪੈ ਜਾਂਦੇ।
ਮੋਰੰਤ ਘਾਵ ਖੇ ਕੈ,
ਇਸ ਤਰ੍ਹਾਂ ਕਹਿੰਦੇ ਜਖਮ ਜਾ ਬਾਰ ਜਾ ਖਾ ਕੇ ਮੁਸਲੇ ਮੁੜ ਜਾਂਦੇ ਪਿੱਛੇ ਨੂੰ।
ਬਿਲੰਦ ਕੋਪ ਧਾਰਹੀ,
ਹਾਂ ਬੜਾ ਭਾਰੀ ਗੁੱਸਾ ਧਾਰਦੇ ਹਨ।
ਉਚਾਰ ਮਾਰ ਮਾਰਹੀ,
ਮਾਰ ਲੋ ਇਉਂ ਹੀ ਬੋਲੀ ਜਾਂਦੇ ਹਨ।
ਲੱਗਾ ਤੁਫੰਗ ਤੀਰਹੀ,
ਹਾਂ ਜਦੋਂ ਕਹਿੰਦੇ ਬੰਦੂਕ ਵਿਚੋਂ ਗੋਲੀ ਤਨਕ ਵਿਚੋਂ ਤੀਰ ਲੱਗਦਾ ਵੱਜਦਾ।
ਗਿਰੰਤ ਧੀਰ ਬੀਰਹੀ,
ਭਾਵੇਂ ਕਿੱਡਾ ਧੀਰ ਜਵਾਨ ਸੂਰ ਵੀਰ ਹੋਵੇ, ਉਹ ਮਰ ਕੇ ਡਿੱਗ ਪੈਂਦਾ ਧਰਤੀ ਤੇ।
ਪਰ ਤੁਰੰਗ ਸੂਰਮਾ,
ਹਾਂ ਘੋੜੇ ਵੀ ਡਿੱਗੇ ਪਏ ਹੈ, ਸੂਰਮੇ ਵੀ ਕਹਿੰਦੇ ਡਿੱਗੇ ਪਏ ਹੈ।
ਮਿਲੰਤ ਜਾਤ ਧੂਰਮਾ,
ਮਰ ਮਰ ਕੇ ਕਹਿੰਦੇ ਮਿੱਟੀ ਘੱਟੇ ਧੂੜ ਵਿਚ ਮਿਲੀ ਜਾਂਦੇ ਰਲੀ ਜਾਂਦੇ।
ਦਿਖੰਤ ਨਾ ਅੰਧੇਰ ਮੈਂ,
ਇੰਨਾ ਰਾਤ ਦਾ ਹਨੇਰਾ ਕੁਝ ਦਿਸਦਾ ਨਹੀਂ ਹੈ।
ਤਵਾਏ ਜੇ ਦਰੇਰ ਮੈਂ,
ਜਿਹੜੇ ਘੋੜੇ ਉਹਨਾਂ ਡਰਾਉਂਦੇ ਉਹ ਕਹਿੰਦੇ ਵਿਚੇ ਦਲੇ ਮਲੇ ਜਾਂਦੇ, ਜਿਹੜਾ ਹੇਠਾਂ ਡਿੱਗੇ ਹੁੰਦੇ।
ਗ੍ਰੰਥ ਤਾਹ ਉਪਰੇ,
ਆ ਜਿਹੜੇ ਘੋੜੇ ਡਰਾਉਂਦੇ ਉਹਨਾਂ ਦੇ ਉਪਰੇ ਵੀ ਕਹਿੰਦੇ ਡਿੱਗ ਪੈਂਦੇ।
ਬਿਨਾ ਹਤੇ ਸੁਭੂ ਪਰੇ,
ਹਾਂ ਬਿਨਾ ਮਾਰੇ ਤੋਂ ਉਹ ਵੀ ਕਹਿੰਦੇ ਡਿੱਗ ਕੇ ਧਰਤੀ ਤੇ ਪਏ।
ਗ੍ਰੰਥ ਪਾਏ ਸੰਗ ਤੇ,
ਉਹਨਾਂ ਨੂੰ ਕਹਿੰਦੇ ਘੋੜਿਆਂ ਦੇ ਪੌੜਾਂ ਦੇ ਨਾਲ ਦਲਦੇ।
ਪਲਾਏ ਕਹਿ ਤੁਰੰਗ ਤੇ,
ਹਾਂ ਘੋੜਿਆਂ ਨੂੰ ਭਜਾਈ ਫਿਰਦੇ ਹਨ ਉਹਨਾਂ ਦੇ ਉਪਰ।
ਤੁਫੰਗ ਕੇ ਤੜਾਕ ਹੋਏ,
ਕਿਸੇ ਪਾਸੇ ਬੰਦੂਕਾਂ ਦੇ ਚੱਲਣ ਦੇ ਆਵਾਜ਼ੇ ਹੁੰਦੇ, ਧੜਾਕੇ ਹੁੰਦੇ।
ਖਤੰਗ ਕੇ ਸੜਾਕ ਹੋਏ,
ਜਦੋਂ ਕਹਿੰਦੇ ਧਨਕ ਵਿਚੋਂ ਤੀਰ ਚੱਲਦਾ ਉਦੋਂ ਕਹਿੰਦੇ ਸਰੜ ਸੜ ਦੀ ਆਵਾਜ਼ ਹੁੰਦੀ ਹੈ, ਸੜਾਕਾ ਹੁੰਦਾ।
ਮਚਿਓ ਖੜੰਗ ਖਮੰਡ ਘੋਰਹੀ, ਮਚਿਓ ਕਮੰਡ ਘੋਰਹੀ,
ਉਹ ਕਹਿੰਦੇ ਬੜਾ ਘੋਰ ਭਿਆਨਕ ਘਮਸਾਨ ਦਾ ਜੰਗ ਮਚਿਆ ਹੈ।
ਮਰ ਨਾ ਤੁੰਡ ਮੋਰਹੀ,
ਮਰ ਤਾਂ ਜਾਂਦੇ ਆ ਪਰ ਜਿਹੜਾ ਮੂੰਹ ਹੈ ਉਹ ਨੀ ਪਿੱਛੇ ਨੂੰ ਮੋੜਦੇ ਪੁਆਂਦੇ।
ਕਿਤੇ ਕ ਤਰਾਸ ਪਾਏ ਕੈ,
ਜਿਹੜੇ ਕੈ ਡਰਪੋਕ ਆ ਡਰ ਪੈ ਪਾ ਕੇ।
ਸੋ ਹੋਤ ਸਮ ਹਾਏ ਕੈ, ਨਾ ਹੋਤ ਸਾਮ ਹਾਏ ਕੈ,
ਉਹ ਸਾਹਮਣੇ ਨੀ ਹੁੰਦੇ ਹਨ।
ਤੁਰੰਤ ਆਨ ਥਾਨ ਕੋ,
ਕਹਿੰਦੇ ਹੋਰ ਕਿਸੇ ਥਾਂ ਨੂੰ ਟਲ ਜਾਂਦੇ ਹਨ।
ਪਰਹਾਨ ਕੈ ਗੁਮਾਨ ਕੋ,
ਜਿਹੜਾ ਅੰਦਰ ਗੁਮਾਨ ਸੀ ਨਾ ਵੀ ਅਸੀਂ ਗੁਰੂ ਕੇ ਸੂਰ ਵੀਰਾਂ ਨੂੰ ਮਾਰ ਦਿਆਂਗੇ ਭਜਾ ਦਿਆਂਗੇ, ਉਹ ਗੁਮਾਨ ਜਾ ਕਹਿੰਦੇ ਨਾਸ ਕਰ ਲੈਂਦੇ ਆ ਭੱਜ ਜਾਂਦੇ ਪਿੱਛੇ ਡਰ ਕੇ।
ਬਜੇ ਜੁਝਾਊ ਬਾਦਤਾ,
ਉਸ ਵੇਲੇ ਕਹਿੰਦੇ ਜੂਝਣ ਵਾਲੇ ਜੰਗ ਜਦ ਕਰਨ ਵਾਲੇ ਕਾਲੇ ਜਿਹੜੇ ਬਾਜੇ ਬੱਜ ਪਏ।
ਉਹ ਤੰਗ ਜੰਗ ਨਾਦਤਾ,
ਹਾਂ ਜੰਗ ਦੇ ਵਿਚ ਬੜਾ ਭਾਰੀ ਉੱਚਾ ਆਵਾਜ਼ਾਂ ਹੋ ਰਿਹਾ ਹੈ।
ਪ੍ਰਚਾਰ ਵੀਰ ਆਵਤੇ,
ਜਿਹੜੇ ਸੂਰ ਵੀਰ ਇੱਕ ਦੂਸਰੇ ਨੂੰ ਕਹਿੰਦੇ ਬੰਗਾਰ ਕੇ ਆਉਂਦੇ ਹਨ ਵੀ ਆ ਜਾ ਵੀ ਦੋ ਹੱਥ ਕਰ ਲੈ।
ਮਾਰਾ ਤੁਫੰਗ ਘਾਵਤੇ,
ਜਦੋਂ ਇਧਰੋਂ ਕਹਿੰਦੇ ਬੰਦੂਕ ਦਾ ਫੈਰ ਵੱਜਦਾ ਹੈ ਤੇ ਉਸੇ ਵੇਲੇ ਕਹਿੰਦੇ ਮਰ ਜਾਂਦੇ ਹੈ।
ਲੰਬ ਨਾ ਲਗੰਤ ਹੈ।
ਬਸ ਕਹਿੰਦੇ ਮਰਦਿਆਂ ਕੋਈ ਦੇਰੀ ਨੀ ਲੱਗਦੀ।
ਚਟਾਪਟੀ ਜੁਝੰਤ ਹੈ,
ਚਟਾਪਟੀ ਮੇਰੀ ਛੇਤੀ ਛੇਤੀ ਕਹਿੰਦੇ ਜੂ ਜਾਂਦੇ ਆ, ਮਰਮੁਕ ਜਾਂਦੇ।
ਵਿਸਾਲ ਸ਼ੋਰ ਮਾਚਿਓ,
ਹਾਂ ਜੰਗ ਵਾਲੇ ਥਾਂ ਬਹੁਤਾ ਕਹਿੰਦੇ ਰੌਲਾ ਰੱਪਾ ਮਚਿਆ।
ਲਹੂ ਸੁਧੂਲ ਰਾਚਿਓ,
ਹਾਂ ਸੂਰਵੀਰਾਂ ਦੇ ਫੱਟਾਂ ਵਿਚੋਂ ਜ਼ਖਮਾਂ ਵਿਚੋਂ ਲਹੂ ਨਿਕਲਣ ਲੱਗ ਕੇ ਮਿੱਟੀ ਘੱਟੇ ਵਿਚ ਰਚ ਰਿਹਾ ਹੈ।
ਦੋਹਰਾ ਇਸ ਪ੍ਰਕਾਰ ਸੰਗਰ ਮਚਿਓ।
ਕਵੀ ਜੀ ਕਹਿੰਦੇ ਹੇ ਸਰੋਤਾ ਜਨੋ, ਇਉਂ ਕਹਿੰਦੇ ਬੜਾ ਭਾਰੀ ਜੰਗ ਯੁੱਧ ਮਚਿਆ।
ਤਿਮਰ ਜਾਮਨੀ ਮਾਹੇ,
ਰਾਤ ਦੇ ਸਮੇਂ ਬੜਾ ਹਨੇਰਾ ਹੈ, ਹਨੇਰੇ ਵਿਚ ਹੀ ਜੰਗ ਮਚਿਆ।
ਤੁਖ ਹੈ ਪਲੀਤੇ ਬ੍ਰਿੰਦ ਹੀ,
ਰਾਤ ਦੇ ਸਮੇਂ ਜਿਹੜੇ ਕੋਈ ਪਲੀਤੇ ਆ ਉਹ ਬੜੇ ਧੁਖ ਰਹੇ ਆ, ਜਿਹੜੇ ਉਹ ਬੰਦੂਕ ਦੀ ਗੋਲੀ ਦੇ ਵਿਚ ਬੰਦੂਕ ਦੇ ਨਾਲੀ ਵਿਚ ਗੋਲੀ ਜੀ ਪਾ ਕੇ ਬਰੂਰਜਾ ਪਾ ਕੇ ਇਕ ਬਰੂਦ ਦਾ ਬਣਿਆ ਹੋਇਆ ਤਾਗਾ ਜਾ ਹੁੰਦਾ, ਜਿਵੇਂ ਆ ਪਟਾਕਿਆਂ ਦੇ ਅੰਦਰ ਬਾਹਰ ਇਕ ਤਾਗਾ ਜਾ ਕੱਟਿਆ ਹੁੰਦਾ ਕੱਢਿਆ ਹੁੰਦਾ, ਉਹਨੂੰ ਤਾਗੇ ਜੀ ਨੂੰ ਪਲੀਤਾ ਕਿਹਾ ਜਾਂਦਾ ਹੈ। ਉਹਦੇ ਨਾਲ ਫਿਰ ਉਹ ਜਿਹੜਾ ਤੋੜਾ ਧੁਖ ਰਿਹਾ ਹੁੰਦਾ, ਇਕ ਬਾਹਰ ਉਹ ਰੱਸੀ ਜੀ ਹੁੰਦੀ, ਉਹਨੂੰ ਬਰੂਦ ਲਾਇਆ ਹੁੰਦਾ, ਉਹਨੂੰ ਲਾ ਦਿੰਦੇ, ਉਹ ਫਿਰ ਧੁਖੀ ਜਾਂਦਾ। ਯਾਨੀ ਬਾਰ ਬਾਰ ਕੋਈ ਸੀਖ ਜਾਂ ਹੋਰ ਅੱਗ ਲਾਉਣ ਵਾਸਤੇ ਬੰਦੋਬਸਤ ਨਹੀਂ ਕਰਦਾ, ਉਹ ਤੋੜਾ ਧੁਖੀ ਜਾਂਦਾ ਹੈ। ਉਹਦੇ ਨਾਲ ਪਲੀਤੇ ਨੂੰ, ਉਹ ਪਲੀਤੇ ਨਾਲ ਲੈ ਲੈਂਦੇ, ਉਹ ਪਲੀਤੇ ਨੂੰ ਅੱਗ ਲੱਗ ਜਾਂਦੀ ਤੋੜੇ ਧੁਖ ਦੇ ਨਾਲ, ਤੇ ਉਹ ਫਿਰ ਅੰਦਰ ਚਲੇ ਜਾਂਦਾ ਹੈ। ਅੰਦਰ ਜਾਣ ਨਾਲ ਜਿਹੜਾ ਗੋਲੀ ਤੇ ਬਰੂਰ ਜਿਹਾ ਫਟ ਜਾਂਦਾ, ਗੋਲੀ ਚੱਲ ਜਾਂਦੀ ਹੈ। ਇਸ ਤਰ੍ਹਾਂ ਪਿਛਲੇ ਸਮੇਂ ਵਿਚ ਸੀ, ਅੱਜ ਕੱਲ ਤਾਂ ਘੋੜਾ ਕੂੜਾ ਜਾ ਦਵਾ ਕੇ ਸਾਰਾ ਕੁਝ ਕਰਕਰਾ ਲੈਂਦੇ ਆ ਨਾ, ਇਕ ਵਾਰੀ ਕਰਕੇ ਤੇ ਕਿੰਨੇ ਕਿੰਨੇ ਫੈਰ ਨਿਕਲ ਜਾਂਦੇ ਆ। ਉਸ ਵੇਲੇ ਇਸ ਤਰ੍ਹਾਂ ਦਾ ਹੀ ਇਹ ਢੰਗ ਸੀਗਾ ਵੀ ਤੋੜੇ ਵਾਲੀਆਂ ਬੰਦੂਕਾਂ ਹੁੰਦੀਆਂ ਸੀ, ਵੀ ਉਹ ਪਲੀਤਾ ਲਾਇਆ ਤੇ ਤੋੜਾ ਧੁੱਕੇ ਲਾਇਆ ਤੇ ਬਸ ਫਿਰ ਫੈਰ ਮਾਰਦੇ ਸੀ। ਇਸ ਤਰ੍ਹਾਂ ਕਹਿੰਦੇ ਥਾਂ ਥਾਂ ਐਸੇ ਜਿਹੜੇ ਵੀਰਾਂ ਦੇ ਤੋੜੇ ਪਲੀਤੇ ਧੁੱਕ ਰਹੇ।
ਉੱਠ ਹੈ ਸ਼ਬਦ ਵੱਡ ਜਾ,
ਹਾਂ ਜਿੱਥੇ ਬੜਾ ਭਾਰੀ ਕਹਿੰਦੇ ਰੌਲਾ ਰੱਪਾ ਵੱਜ ਰਿਹਾ, ਬੜਾ ਆਵਾਜ਼ਾਂ ਉੱਠ ਰਿਹਾ, ਕਿਤੇ ਨਗਾਰੇ ਖੜਕ ਰਹੇ ਹੈ, ਕਿਤੇ ਤੀਰਾਂ ਦੀ ਸਰੜ ਸਰੜ ਦੀ ਆਵਾਜ਼ ਹੋ ਰਹੀ ਹੈ, ਕਿਤੇ ਬੰਦੂਕਾਂ ਦੇ ਤਰੜ ਤਰੜ ਦੇ ਆਵਾਜ਼ੇ ਤਰਾਕੇ ਹੋ ਰਹੇ ਹੈ, ਕਿਤੇ ਸੂਰਵੀਰ ਮਾਰ ਲੋ ਮਾਰ ਲੋ ਮਾਰ ਬੁਕਾਰੇ ਕਰ ਰਹੇ। ਹਰ ਪਾਸੇ ਹੀ ਜੰਗ ਯੁੱਧ ਕਰਕੇ ਕਹਿੰਦੇ ਬੜਾ ਭਾਰੀ ਆਵਾਜ਼ਾਂ ਹੋ ਰਿਹਾ, ਰੌਲਾ ਰੱਪਾ ਹੋ ਰਿਹਾ ਹੈ। ਇਹ ਜਿਹੜਾ ਜਿਵੇਂ ਜੰਗ ਯੁੱਧ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਚੌਥਾ ਪ੍ਰਾਰੰਭ ਹੋਇਆ, ਉਹਦੇ ਵਿਚੋਂ ਅੱਜ ਆਪਾਂ ਇਹ ਪ੍ਰਸੰਗ ਸ਼ਰਵਣ ਕੀਤਾ ਹੈ। ਜਿਵੇਂ ਬੜਾ ਭਾਰੀ ਜੰਗ ਯੁੱਧ ਦਾ ਪ੍ਰਸੰਗ ਅੱਗੇ ਵੀ ਆਏਗਾ, ਕਾਫੀ ਲੰਮਾ ਚੌੜੀ ਪ੍ਰਸੰਗ ਹੈ ਜੰਗ ਯੁੱਧ ਦਾ, ਸਾਰੇ ਆਪਾਂ ਰਲ ਮਿਲ ਕੇ ਅਗਲੇ ਦੀਵਾਨਾਂ ਵਿਚ ਸੁਣ ਕੇ ਲਾਭ ਲਵਾਂਗੇ ਜੀ। ਹੁਣ ਇੱਥੇ ਸਮਾਪਤੀ ਹੈ ਜੀ।
ਇਸ ਪ੍ਰਕਾਰ ਸੰਗਰ ਮਚਿਓ, ਤਿਮਰ ਜਾਮਨੀ ਮਾਹੇ, ਤੁਖ ਹੈ ਪਲੀਤੇ ਬ੍ਰਿੰਦ ਹੀ, ਉਠ ਹੈ ਸ਼ਬਦ ਵੱਡ ਜਾਹੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।